ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਬੇਅੰਤ ਸੰਗਤਾਂ ਆਉਂਦੀਆਂ ਹਨ। ਹੁਣ ਬੇਅੰਤ ਸੰਗਤਾਂ ਆਉਂਦੀਆਂ ਤੇ ਵੱਖੋ ਵੱਖਰੀਆਂ ਸੰਗਤਾਂ ਦੇ ਡੇਰਿਆਂ ਤੇ ਲੰਗਰ ਵੀ ਅਨੇਕਾਂ ਚੱਲਣ ਲੱਗੇ। ਬੇਅੰਤ ਲੰਗਰ ਚੱਲਦੇ ਹਨ, ਉਹਨਾਂ ਲੰਗਰਾਂ ਵਿੱਚ ਭਾਂਤ ਭਾਂਤ ਦੇ ਪਕਵਾਨ ਵਰਤਦੇ ਹਨ, ਕੋਈ ਮਾਈ ਭਾਈ ਭੁੱਖਾ ਨਹੀਂ ਰਹਿੰਦਾ। ਲੰਗਰਾਂ ਦੀ ਚਰਚਾ ਸਤਿਗੁਰੂ ਕਲਗੀਧਰ ਜੀ ਦੇ ਦਰਬਾਰ ਵਿੱਚ ਵੀ ਹੋ ਰਹੀ ਹੈ। ਆਓ ਮੇਰੇ ਪਾਤਸ਼ਾਹ, ਜਿਵੇਂ ਲੰਗਰ ਪਰਖ ਰਹੇ ਨੇ, ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਕਲਗੀਆਂ ਵਾਲੇ ਪਾਤਸ਼ਾਹ ਦਾ ਪਾਵਨ ਪਵਿੱਤਰ ਇਤਿਹਾਸ ਸਰਵਣ ਕਰੀਏ। ਗੁਰੂ ਚਰਨਾਂ ਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ ਰਸਨਾ ਨੂੰ ਪਵਿੱਤਰ ਕਰਦੇ ਹੋਏ ਆਖੋ ਜੀ ਸਤਨਾਮ
ਸ੍ਰੀ ਵਾਹੀ ਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹੀ ਗੁਰੂ ਸਾਹਿਬ ਜੀ। ਸਭ ਡੇਰਨ ਮੈਂ ਲੰਗਰ ਹੋਏ,
ਸਾਰਿਆਂ ਡੇਰਿਆਂ ਵਿੱਚ ਜਿੱਥੇ ਜਿੱਥੇ ਵੀ ਸੰਗਤਾਂ ਦੇ ਡੇਰੇ ਲੱਗੇ ਹਨ, ਸਾਰਿਆਂ ਡੇਰਿਆਂ ਵਿੱਚ ਲੰਗਰ ਪੱਕਦਾ ਹੈ ਤੇ ਲੰਗਰ ਵਰਤਦਾ ਹੈ।
ਭੁੱਖਾ ਰਹਿਣ ਨਾ ਪਾਵੇ ਕੋਈ,
ਕੋਈ ਭੁੱਖਾ ਨਹੀਂ ਰਹਿੰਦਾ। ਜਦੋਂ ਲੰਗਰ ਹੀ ਅਨੇਕਾਂ ਚੱਲ ਰਹੇ ਨੇ, ਸਾਰਿਆਂ ਨੂੰ ਪੇਟ ਭਰ ਕੇ ਰੱਜ ਕੇ ਛਕਣ ਵਾਸਤੇ ਲੰਗਰ ਪ੍ਰਾਪਤ ਹੋ ਰਿਹਾ।
ਭਾਈ ਗੁਰੂ ਟਿਗ ਇੱਕ ਦਿਨ ਚਰਚਾ,
ਇੱਕ ਦਿਨ ਸਤਿਗੁਰਾਂ ਦੇ ਦਰਬਾਰ ਚ ਲੰਗਰਾਂ ਦੀ ਚਰਚਾ ਚੱਲ ਪਈ। ਅਕਸਰ ਜ਼ਿਆਦਾ ਲੰਗਰਾਂ ਦੀ ਚਰਚਾ ਚੱਲਦੀ ਹੈ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਹੁਣ ਵੀ ਲੰਗਰਾਂ ਦੀ ਚਰਚਾ ਚੱਲਦੀ ਹੈ। ਵੱਡੇ ਦੀਵਾਨ ਹੁੰਦੇ, ਸਮਾਗਮ ਹੁੰਦੇ ਹੈ, ਉਹਨਾਂ ਦੀਵਾਨਾਂ ਵਿੱਚ ਕਥਾ ਕਿਹੜੀ ਹੋਈ ਹੈ, ਕੀਰਤਨ ਕਿਹੜਾ ਹੋਇਆ, ਇਹ ਚਰਚਾ ਨਹੀਂ ਹੁੰਦੀ। ਵੱਡੇ ਵੱਡੇ ਗੁਰਮਤਿ ਸਮਾਗਮਾਂ ਵਿੱਚ ਲੰਗਰ ਕਿਹੜੇ ਕਿਹੜੇ ਚੱਲੇ ਨੇ, ਇਹਦੀ ਚਰਚਾ ਹੁਣ ਵੀ ਬੜੀ ਜ਼ੋਰਾਂ ਸ਼ੋਰਾਂ 'ਤੇ ਹੁੰਦੀ ਵੀ ਫਲਾਣਿਆਂ ਨੇ ਸ਼ੇਰੇ ਪੰਜਾਬ ਮਾਰਕੀਟ 'ਚ ਸਮਾਗਮ ਹੋਇਆ, ਉਹਨਾਂ ਨੇ ਆਹ ਲੰਗਰ ਲਾਇਆ, ਅਨਾਰਦਾਣੇ ਚੌਂਕ ਦੇ ਵਿੱਚ ਸਮਾਗਮ ਹੋਇਆ, ਉਹਨਾਂ ਨੇ ਚਾਊ ਮੇਨ ਟਿੱਕੀਆਂ ਦੂਜੇ ਤੀਜੇ ਆਹ ਲੰਗਰ ਲਾਏ, ਮੋਤੀ ਬਾਗ ਸਾਹਿਬ ਸਮਾਗਮ ਹੋਇਆ, ਫਲਾਣੇ ਜਥੇ ਨੇ ਕਰਾਇਆ ਉੱਥੇ ਆਹ ਲੰਗਰ, ਉਹਨਾਂ ਨੇ ਤਾਂ ਆਈਸਕ੍ਰੀਮ ਵੀ ਚਾਰ ਤਰ੍ਹਾਂ ਦੀ ਲੰਗਰ ਵਿੱਚ ਲਾਈ ਹੋਈ ਸੀ। ਪਰ ਉਹਨਾਂ ਸਮਾਗਮਾਂ 'ਚ ਜਿਹੜੇ ਰਾਗੀ ਸਿੰਘ ਆਉਂਦੇ ਆ, ਢਾਡੀ ਸਿੰਘ ਆਉਂਦੇ ਆ, ਕਥਾਕਾਰ ਆਉਂਦੇ ਆ, ਉਹਨਾਂ ਨੇ ਕਿਹੜੀ ਕਥਾ ਕੀਤੀ ਆ, ਕਿਹੜਾ ਸ਼ਬਦ ਗਾਇਆ, ਉਹ ਨਹੀਂ ਕਿਸੇ ਨੂੰ ਚੇਤੇ ਹੁੰਦਾ, ਕਿਉਂਕਿ ਧਿਆਨ ਸਾਰਾ ਲੰਗਰਾਂ 'ਤੇ ਹੀ ਕੇਂਦਰਿਤ ਹੋ ਗਿਆ। ਕੇਵਲ ਤਾਂ ਕੇਵਲ ਲੰਗਰ ਤੱਕ। ਹੁਣ ਲੰਗਰਾਂ ਦੇ ਵਿੱਚ ਰੌਣਕਾਂ ਵੱਧ ਹੁੰਦੀਆਂ, ਲੈਣਾਂ ਲੱਗੀਆਂ ਹੁੰਦੀਆਂ, ਅਤੇ ਜਿੱਥੇ ਸਮਾਗਮ ਹੁੰਦਾ ਉੱਥੇ ਸੰਗਤ ਦੀ ਹਾਜ਼ਰੀ ਘੱਟ ਹੁੰਦੀ ਹੈ। ਅਤੇ ਕਈ ਵਾਰੀ ਤਾਂ ਫਿਰ ਇਹ ਵੀ ਸੋਚਣਾ ਪੈਂਦਾ ਵੀ ਜਿੱਥੇ ਲੰਗਰਾਂ ਦੇ ਸਟਾਲ ਲੱਗੇ ਨੇ, ਕਿਉਂ ਨਾ ਉੱਥੇ ਹੀ ਕੀਰਤਨੀਏ ਸਾਹਮਣੇ ਬਿਠਾ ਕੇ ਕੀਰਤਨ ਸ਼ੁਰੂ ਕਰ ਦਿੱਤਾ ਜੇ, ਘੱਟੋ ਘੱਟ ਖਾਂਦੇ ਖਾਂਦੇ ਹੀ ਸੁਣ ਲੈਣ ਬਾਣੀ। ਇਹੋ ਜਿਹੇ ਹਾਲਾਤ ਬਣ ਗਏ ਹੈ। ਲੰਗਰਾਂ ਦੀ ਚਰਚਾ ਚੱਲਦੀ ਹੈ, ਲੰਗਰ ਪੇਟ ਭਰਨ ਵਾਸਤੇ ਹੈ, ਦੋ ਪ੍ਰਸ਼ਾਦੇ ਮਿਲ ਜਾਣ, ਜਿਹੋ ਜਿਹੇ ਵੀ ਮਿਲ ਜਾਣ, ਸਵਾਦੀ ਨਹੀਂ ਹੈ ਖਾਲਸਾ। ਜਿਹੜਾ ਖਾਲਸਾ ਉਹ ਸਵਾਦੀ ਨਹੀਂ ਵੀ ਸਵਾਦਾਂ ਦਾ ਪੱਟਿਆ ਹੋਵੇ। ਖਾਲਸੇ ਨੇ ਤਨ ਪਾਲਣ ਵਾਸਤੇ ਭੋਜਨ ਛਕਣਾ, ਭੋਜਨ ਵਾਸਤੇ ਥੋੜ੍ਹੀ ਜੀਵਨ। ਇੱਥੋਂ ਤੱਕ ਵੀ ਪੁੱਛਣ ਵਿੱਚ ਆਉਂਦੇ, ਕਹਿੰਦੇ ਜੀ ਵਿਸਾਖੀ ਦਾ ਪੁਰਬ ਕਦੋਂ ਆਉਣਾ। ਪੁੱਛਣਾ ਵੀ ਕਿਉਂ ਭਾਈ, ਬੜਾ ਸ਼ੌਂਕ ਹੈ ਵਿਸਾਖੀ ਦਾ, ਵੀ ਵਿਸਾਖੀ ਨੂੰ ਅੰਮ੍ਰਿਤ ਛਕਣਾ। ਕਹਿੰਦਾ ਨਹੀਂ, ਵਿਸਾਖੀ ਨੂੰ ਜੀ ਗੁਰਦੁਆਰੇ 'ਚ ਖੀਰ ਦਾ ਲੰਗਰ ਲੱਗਦਾ ਅਤੇ ਉਹ ਦਿਨ ਖੀਰ ਛਕਾਂਗੇ ਰੱਜ ਕੇ। ਇਹੋ ਜਿਹੇ ਹਾਲਾਤ ਬਣ ਗਏ। ਲੰਗਰਾਂ ਦੀ ਪ੍ਰਥਾ ਜਿਹੜੀ ਹੈ ਗੁਰੂ ਘਰ ਦੇ ਵਿੱਚ ਉਹ ਬੜੀ ਸੁਚੱਜੀ ਹੈ ਕਿ ਕਿਸੇ ਨੂੰ ਜਿਹਨੇ ਸਮਾਗਮ ਵਿੱਚ ਆਉਣਾ ਉਹਨਾਂ ਨੂੰ ਪ੍ਰਸ਼ਾਦੇ ਦੀ ਘਰ 'ਚ ਫਿਕਰ ਨਾ ਹੋਵੇ ਕਿ ਘਰ ਜਾ ਕੇ ਰੋਟੀਆਂ ਪਕਾਉਣੀਆਂ, ਪ੍ਰੇਮ ਨਾਲ ਬਹਿ ਕੇ ਪ੍ਰਸ਼ਾਦਾ ਵੀ ਛਕੋ ਅਤੇ ਨਾਲੇ ਕਥਾ ਕੀਰਤਨ ਸੁਣੋ। ਲੰਗਰਾਂ ਦਾ ਵਿਰੋਧ ਨਹੀਂ, ਪਰ ਇਕੱਲਾ ਲੰਗਰਾਂ ਤੱਕ ਹੀ ਨਾ ਸੀਮਤ ਰਹਿ ਜਾਈਏ। ਪਰਮਾਰਥ ਦੀ ਜਿਹੜੀ ਅੰਦਰ ਦੀ ਖੇਡ ਆ, ਲੰਗਰ ਦੌਲਤ ਵੰਡੀਆ ਰਸ ਅੰਮ੍ਰਿਤ ਖੀਰ ਕਿਹਾਲੀ, ਜਿੱਥੇ ਬਾਹਰ ਇਹ ਲੰਗਰ ਵਰਤ ਰਿਹਾ ਉੱਥੇ ਗੁਰ ਸ਼ਬਦ ਦਾ ਲੰਗਰ ਵੀ ਹੈ। ਗੁਰ ਸ਼ਬਦ ਦਾ ਲੰਗਰ ਵੀ ਅਸੀਂ ਛਕਣਾ, ਉਹ ਸਤਿਗੁਰੂ ਜੀ ਦੇ ਦਰਬਾਰ ਵਿੱਚ ਵਰਤ ਰਿਹਾ, ਜਿਹਦੇ ਨਾਲ ਸਾਡੀ ਆਤਮਾ ਦੀ ਭੁੱਖ ਦੂਰ ਹੋਣੀ ਹੈ, ਜਿਹਦੇ ਨਾਲ ਸਾਡੇ ਮਨ ਦੀ ਭੁੱਖ, ਬਾਹਰਲਾ ਲੰਗਰ ਵਰਤਦਾ ਉਹਦੇ ਨਾਲ ਤਨ ਦੀ ਭੁੱਖ ਨਿਰਵਿਰਤ ਹੁੰਦੀ ਹੈ। ਜਦੋਂ ਗੁਰ ਸ਼ਬਦ ਦੇ ਲੰਗਰ ਵਿੱਚ ਆ ਕੇ ਗੁਰ ਸ਼ਬਦ ਦਾ ਲੰਗਰ ਛਕੀਏ, ਉਹਦੇ ਨਾਲ ਮਨ ਦੀਆਂ ਭੁੱਖਾਂ ਦੂਰ ਹੁੰਦੀਆਂ, ਅਤੇ ਮਨ ਦੀਆਂ ਭੁੱਖਾਂ ਜ਼ਿਆਦਾ ਜ਼ਰੂਰੀ ਨੇ ਦੂਰ ਕਰਨੀਆਂ। ਤੋ ਗੁਰੂ ਸਾਹਿਬ ਦੇ ਦਰਬਾਰ ਦੇ ਵਿੱਚ ਵੀ ਲੰਗਰਾਂ ਦੀ ਚਰਚਾ ਚੱਲੀ ਹੈ।
ਗਿਤ ਦੇਗਨ ਕੇ ਸਭ ਧਨ ਖਰਚਾ,
ਦੱਸਦੇ ਆ ਮਹਾਰਾਜ ਅਸੀਂ ਲੰਗਰਾਂ ਵਾਸਤੇ ਅਸੀਂ ਇੰਨਾ ਧਨ ਖਰਚਿਆ, ਕੋਈ ਕਹਿੰਦਾ ਜੀ ਅਸੀਂ ਤਾਂ 50 ਲੱਖ ਰੁਪਏ ਦਾ ਲੰਗਰ ਲਾਤਾ, ਕੋਈ ਕਹਿੰਦਾ ਜੀ 10 ਲੱਖ ਦਾ ਲਾਤਾ ਜੀ, ਅਸੀਂ ਬੜਾ ਪੈਸਾ ਖਰਚਿਆ ਲੰਗਰ 'ਤੇ, ਬੜਾ ਵੱਡਾ ਸਮਾਗਮ ਕੀਤਾ ਜੀ ਅਸੀਂ, ਪਰ ਉੱਥੇ ਅੰਮ੍ਰਿਤ ਛੱਕ ਕੇ ਸਿੰਘ ਕਿੰਨੇ ਕੁ ਤਿਆਰ ਹੋਏ। ਅਸਲੀ ਝਾੜ ਤਾਂ ਇਹ ਆ ਵੀ ਅੰਮ੍ਰਿਤਧਾਰੀ ਕਿੰਨੇ ਕੁ ਬਣੇ ਉੱਥੇ, ਕਿੰਨਿਆਂ ਕੁ ਦਾ ਜੀਵਨ ਸੁਧਰਿਆ ਸਮਾਗਮਾਂ ਵਿੱਚ, ਉੱਥੇ ਵੀ ਜ਼ੋਰ ਹੋਣਾ ਚਾਹੀਦਾ, ਜਿੰਨੇ ਸਮਾਗਮ ਹੋਣ ਯਤਨ ਕਰਨਾ ਚਾਹੀਦਾ, ਉੱਥੇ ਅੰਮ੍ਰਿਤ ਸੰਚਾਰ ਜ਼ਰੂਰ ਹੋਵੇ। ਜਿੰਨੇ ਵੀ ਵੱਡੇ ਵੱਡੇ ਸਮਾਗਮ ਹੁੰਦੇ, ਅੰਮ੍ਰਿਤ ਸੰਚਾਰ ਦਾ ਪਹਿਰਾ ਹੁਣ ਬਹੁਤ ਘੱਟ ਰਿਹਾ, ਕਿਉਂਕਿ ਮਾਫ਼ ਕਰਨਾ, ਜਿਹੜੇ ਸਮਾਗਮ ਕਰਾਉਣ ਵਾਲੇ ਪ੍ਰਬੰਧਕ ਹੁੰਦੇ ਉਹਨਾਂ ਵਿੱਚੋਂ ਵੀ ਤਕਰੀਬਨ 70% ਅੰਮ੍ਰਿਤਧਾਰੀ ਨਹੀਂ ਹੁੰਦੇ। ਫਿਰ ਉਹਨਾਂ ਨੂੰ ਹੁਣ ਇਹ ਜਦੋਂ ਅੰਮ੍ਰਿਤ ਛਕਾਉਣ ਦੀ ਗੱਲ ਕਰਾਂਗੇ ਤਾਂ ਲੋਕ ਕਹਿਣਗੇ ਤੁਸੀਂ ਆਪ ਤਾਂ ਛਕਿਆ ਨਹੀਂ। ਇਹੋ ਜਿਹੇ ਹਾਲਾਤ ਨੇ, ਜਿੰਨੇ ਵੱਡੇ ਸਮਾਗਮ ਹੋਣ ਉਹਨਾਂ ਸਮਾਗਮਾਂ ਦੇ ਵਿੱਚ ਅੰਮ੍ਰਿਤ ਸੰਚਾਰ ਦਾ ਪਹਿਰਾ ਜ਼ਰੂਰ ਵਧਾਉਣਾ ਚਾਹੀਦਾ, ਤਾਂ ਜੋ ਵੱਧ ਤੋਂ ਵੱਧ ਮਾਈ ਭਾਈ ਅੰਮ੍ਰਿਤ ਛੱਕ ਕੇ ਗੁਰੂ ਦੇ ਜਹਾਜ਼ 'ਤੇ ਚੜ੍ਹਨ, ਫਿਰ ਉਹ ਸਮਾਗਮਾਂ ਦਾ ਕੀਤਾ ਹੋਇਆ ਸਫਲ ਹੈ। ਨਹੀਂ ਤਾਂ ਵਾਹ ਵਾਹ ਖੱਟਣ ਵਾਸਤੇ ਨਹੀਂ ਹੁੰਦੇ ਸਮਾਗਮ, ਇਹ ਵਪਾਰ ਦਾ ਤਰੀਕਾ ਨਹੀਂ ਹੈ, ਧਰਮ ਦੇ ਪ੍ਰਚਾਰ ਦਾ ਪ੍ਰਕਾਰ ਹੈ। ਤੋ ਸਤਿਗੁਰਾਂ ਦੇ ਦਰਬਾਰ 'ਚੋਂ ਆਉਂਦੇ ਕਹਿਣ ਲੱਗੇ ਮਹਾਰਾਜ ਅਸੀਂ ਇੰਨਾ ਧਨ ਖਰਚਤਾ ਲੰਗਰ 'ਤੇ, ਦੂਜਾ ਕਹਿੰਦਾ ਜੀ ਅਸੀਂ ਇੰਨਾ ਖਰਚ ਦਿੱਤਾ।
ਨਿਜ ਨਿਜ ਡੇਰੇ ਸਗਰੇ ਕਰਹੀ,
ਸਾਰੇ ਆਪੋ ਆਪਣਿਆਂ ਡੇਰਿਆਂ 'ਤੇ ਲੰਗਰ ਵਰਤਾ ਰਹੇ ਨੇ, ਲੰਗਰ ਚਲਾ ਰਹੇ ਨੇ।
ਭਾਉ ਭਗਤ ਕੋ ਨੀਕੇ ਧਰਹੀ,
ਲੰਗਰ ਚਲਾਉਂਦਿਆਂ ਭਾਉ ਭਗਤੀ ਵੀ ਆਪਣੇ ਹਿਰਦੇ 'ਚ ਵਸਾਉਂਦੇ, ਪ੍ਰੇਮਾ ਭਗਤੀ ਵੀ ਧਾਰਨ ਕਰਦੇ ਹਨ।
ਭਲੇ ਭਲੇ ਸਿੱਖ ਕਰੇ ਬਖਾਨ,
ਸਾਰੇ ਸਿੱਖ ਕਹਿੰਦੇ ਬਹੁਤ ਭਲਾ ਬਹੁਤ ਭਲਾ ਜੀ, ਚੰਗਾ ਹੋਇਆ ਵੀ ਲੰਗਰ ਲਾਏ ਹਨ।
ਗੁਰੂ ਜੀ ਲੰਗਰ ਹੋਏ ਮਹਾਨ,
ਸਤਿਗੁਰੂ ਜੀ ਨੂੰ ਆ ਕੇ ਕਹਿੰਦੇ ਮਹਾਰਾਜ ਫਲਾਣੇ ਸਿੱਖਾਂ ਨੇ ਬੜਾ ਵਧੀਆ ਲੰਗਰ ਲਾਇਆ ਹੋਇਆ, ਬੜੇ ਸੋਹਣੇ ਢੰਗ ਨਾਲ ਲੰਗਰ ਵਰਤਾਉਂਦੇ ਹਨ।
ਕਲਗੀ ਧਰ ਕਈ ਕਰੇ ਸੋ ਆਛੇ,
ਮਹਾਰਾਜ ਕਲਗੀ ਧਰ ਜੀ ਅੱਗੋਂ ਜਵਾਬ ਦਿੰਦੇ ਕਹਿੰਦੇ ਬਹੁਤ ਚੰਗਾ ਭਾਈ, ਜੇ ਕਿਸੇ ਲੰਗਰ ਲਾਇਆ ਤੇ ਭਲਾ ਹੀ ਕਰ ਰਹੇ ਹਨ।
ਤਉ ਆਪ ਦੇਖੇ ਉਰ ਬਾਂਚੇ,
ਪਰ ਮਹਾਰਾਜ ਜੀ ਕਹਿੰਦੇ ਅਸੀਂ ਵੇਖਾਂਗੇ ਆ ਕੇ ਲੰਗਰਾਂ 'ਚ ਨਿਗਾਹ ਮਾਰਾਂਗੇ ਵੀ ਕਿਹਨੇ ਕਿਹੋ ਜਿਹਾ ਲੰਗਰ ਲਾਇਆ ਤੇ ਕਿਹਦਾ ਲੰਗਰ ਲਾਇਆ ਹੋਇਆ ਸਾਡੀ ਪਰਖ ਵਿੱਚ ਖਰਾ ਉਤਰਦਾ, ਉਹ ਵੀ ਅਸੀਂ ਆ ਕੇ ਵੇਖਾਂਗੇ।
ਬੀਤ ਗਏ ਕੇਤਕ ਦਿਨ ਪਾਛੇ,
ਇਸੇ ਤਰ੍ਹਾਂ ਕੁਝ ਦਿਨ ਬਤੀਤ ਹੋ ਗਏ।
ਅਪਰ ਬੇਸ ਨਿਜ ਤਨ ਮੈਂ ਕਾਛੇ,
ਕਲਗੀਆਂ ਵਾਲੇ ਪਾਤਸ਼ਾਹ ਨੇ ਹੁਣ ਲੰਗਰਾਂ ਦੀ ਪਰਖ ਸ਼ੁਰੂ ਕਰਨ ਲਈ ਪਾਤਸ਼ਾਹ ਨੇ ਇੱਕ ਹੋਰ ਹੀ ਭੇਸ ਬਣਾ ਲਿਆ, ਜਿਹੜਾ ਅਸਲ ਸਵਰੂਪ ਸੀ ਮਹਾਰਾਜ ਜੀ ਦਾ ਉਹ ਪਾਤਸ਼ਾਹ ਨੇ ਲੁਕਾ ਕੇ ਜਿਵੇਂ ਸਾਦੇ ਜੇ ਬਸਤਰ ਹੁੰਦੇ ਉਹ ਪਾ ਲਏ ਹਨ।
ਜਿਸ ਤੇ ਜਾਣ ਸਕੇ ਨੈ ਕੋਈ,
ਚਿਹਰੇ ਦੇ ਉੱਤੇ ਮਹਾਰਾਜ ਜੀ ਨੇ ਕੱਪੜਾ ਸਜਾ ਲਿਆ ਵੀ ਚਿਹਰਾ ਵੀ ਨਾ ਕਿਸੇ ਨੂੰ ਪਤਾ ਲੱਗੇ, ਸੀਸ ਦੇ ਉੱਤੇ ਮੁੰਡਾਸਾ ਵਾਲ ਲਿਆ ਵੀ ਜਿਹਦੇ ਨਾਲ ਕਿਸੇ ਨੂੰ ਪਹਿਚਾਣ ਨਾ ਹੋ ਸਕੇ ਵੀ ਇਹ ਕਲਗੀਧਰ ਜੀ ਹਨ।
ਇਸ ਪ੍ਰਕਾਰ ਕੇ ਸ਼੍ਰੀ ਪ੍ਰਭ ਹੋਏ,
ਕਲਗੀ ਘਰ ਪਾਤਸ਼ਾਹ ਜੀ ਨੇ ਆਪਣਾ ਰੂਪ ਵਟਾ ਲਿਆ, ਭੇਸ ਬਦਲਾ ਲਿਆ ਮਹਾਰਾਜ ਸੱਚੇ ਪਾਤਸ਼ਾਹ ਨੇ ਵੀ ਕਿਸੇ ਨੂੰ ਸਤਿਗੁਰੂ ਜੀ ਦੀ ਜਾਣਕਾਰੀ ਨਾ ਹੋਵੇ। ਜਿੱਥੇ ਜਾਣ ਉਹ ਇਹ ਸਮਝਣ ਕੋਈ ਗਰੀਬ ਸਿੱਖ ਤੁਰਿਆ ਜਾਂਦਾ, ਕਿਸੇ ਨੂੰ ਕਲਗੀਧਰ ਪਾਤਸ਼ਾਹ ਜੀ ਦੀ ਪਹਿਚਾਣ ਨਾ ਹੋਵੇ, ਏਦਾਂ ਦਾ ਮਹਾਰਾਜ ਜੀ ਨੇ ਰੂਪ ਵਟਾਇਆ।
ਸਿੱਖਣ ਕੇ ਡੇਰੇ ਜਬ ਗਏ,
ਮਹਾਰਾਜ ਜੀ ਹੁਣ ਜਿੱਥੇ ਜਿੱਥੇ ਲੰਗਰ ਲੱਗੇ ਸੀ ਉਹਨਾਂ ਲੰਗਰਾਂ ਦੇ ਵਿੱਚ ਜਾਣ ਲੱਗੇ, ਜਿੱਥੇ ਸਿੱਖਾਂ ਦੇ ਡੇਰੇ ਸਨ।
ਦਿਓ ਆਹਾਰ ਮੋਕੋ ਛੁੱਧ ਪਏ,
ਪਹਿਲੇ ਲੰਗਰ 'ਚ ਗਏ, ਜਾ ਕੇ ਮਹਾਰਾਜ ਜੀ ਨੇ ਆਖਿਆ ਵਾਹਿਗੁਰੂ ਜੀ ਸਾਨੂੰ ਭੁੱਖ ਲੱਗੀ ਹੈ, ਪ੍ਰਸ਼ਾਦਾ ਛਕਾਓ। ਲੰਗਰ ਦਾ ਮਤਲਬ ਇਹ ਹੈ ਵੀ ਜਿੱਥੇ ਕੋਈ ਭੁੱਖਾ ਆਵੇ ਤੇ ਉੱਥੇ ਉਹਨੂੰ ਛਕਣ ਨੂੰ ਭੋਜਨ ਮਿਲੇ। ਪਾਤਸ਼ਾਹ ਨੇ ਆ ਕੇ ਆਵਾਜ਼ ਮਾਰੀ ਜਿੰਨੀ ਸੰਗਤ ਸੀ ਉੱਥੇ ਲੰਗਰ 'ਚ ਸੇਵਾ ਕਰਨ ਵਾਲੀ, ਤੇ ਪਤਾ ਨਹੀਂ ਉਹਨਾਂ ਨੂੰ ਵੀ ਇਹ ਸਤਿਗੁਰੂ ਕਲਗੀਧਰ ਜੀ ਨੂੰ, ਉਹਨਾਂ ਵੇਖਿਆ ਵੀ ਕੋਈ ਗਰੀਬੜਾ ਟੁਰਿਆ ਆਇਆ ਲੰਗਰ ਛਕਣ ਵਾਸਤੇ। ਮਹਾਰਾਜ ਜੀ ਨੇ ਆਵਾਜ਼ ਮਾਰੀ ਭਾਈ ਲੰਗਰ ਛਕਾਓ,
ਕਿਤਕ ਕਾਲ ਮੈਂ ਹੋਵੇ ਤਿਆਰ।
ਅੱਗੋਂ ਉਹਨਾਂ ਦਾ ਜਵਾਬ ਆਇਆ ਬਾਬਾ ਅੱਗੇ ਲੰਘ ਜਾ, ਠਹਿਰ ਕੇ ਆਈ, ਠਹਿਰ ਕੇ ਲੰਗਰ ਤਿਆਰ ਹੋਵੇਗਾ। ਜਦੋਂ ਮਹਾਰਾਜ ਜੀ ਨੇ ਕਿਹਾ ਨਾ ਭਾਈ ਲੰਗਰ ਛਕਾ ਦਿਓ ਭੁੱਖ ਲੱਗੀ ਹੈ, ਕਹਿੰਦੇ ਜੀ ਹਾਲੇ ਹੋਇਆ ਨਹੀਂ ਤਿਆਰ, ਠਹਿਰ ਕੇ ਆਇਓ,
ਬੈਠੋ ਬਨ ਹੈ ਲਿਓ ਆਹਾਰ,
ਬਹਿ ਜਾਓ, ਹਾਲੇ ਲੰਗਰ ਤਿਆਰ ਹੁੰਦਾ, ਕੁਝ ਸਮਾਂ ਲੱਗਣਾ ਤੇ ਕੁਝ ਸਮੇਂ ਬਾਅਦ ਤੁਹਾਨੂੰ ਪ੍ਰਸ਼ਾਦਾ ਮਿਲੇਗਾ ਛਕਣ ਵਾਸਤੇ।
ਅਪਰ ਸਿੱਖ ਕੇ ਪਹੁੰਚੇ ਜਾਏ।
ਮਹਾਰਾਜ ਜੀ ਉੱਥੋਂ ਚੱਲ ਪਏ ਤੇ ਅਗਲੇ ਡੇਰੇ ਤੇ ਜਿੱਥੇ ਲੰਗਰ ਲੱਗਾ ਸੀ ਉੱਥੇ ਪਹੁੰਚ ਗਏ।
ਜਾਚਿਓ ਆਪਣੀ ਛੁਦਾ ਜਨਾਏ।
ਮਹਾਰਾਜ ਜੀ ਨੇ ਉੱਥੇ ਵੀ ਆ ਕੇ ਦੂਜੇ ਲੰਗਰ ਚ ਆਏ, ਕਹਿੰਦੇ ਭਾਈ ਸਿੱਖੋ ਸਾਨੂੰ ਭੁੱਖ ਲੱਗੀ ਹੈ, ਪ੍ਰਸ਼ਾਦਾ ਛਕਾਓ, ਕੜਾਕਾ ਲੱਗਾ। ਖਾਲਸੇ ਦੇ ਬੋਲੇ ਚ ਭੁੱਖ ਲੱਗਣ ਨੂੰ ਕੜਾਕਾ ਲੱਗਣਾ ਕਹਿੰਦੇ ਹਨ। ਮਹਾਰਾਜ ਜੀ ਕਹਿੰਦੇ ਭਾਈ ਸਾਨੂੰ ਕੜਾਕਾ ਲੱਗਾ, ਭੁੱਖ ਲੱਗੀ ਹੈ, ਪ੍ਰਸ਼ਾਦਾ ਛਕਾਓ।
ਬੋਲਿਓ ਸੂਪ ਹੋਣ ਕੀ ਦੇਰ।
ਉਹ ਅੱਗੋਂ ਫਿਰ ਬੋਲੇ, ਕਹਿੰਦੇ ਬਾਬਾ ਤੂੰ ਸਵੇਰੇ ਸਵੇਰੇ ਹੀ ਆ ਗਿਆ, ਹਾਲੇ ਤਾਂ ਲੰਗਰ ਤਿਆਰ ਨਹੀਂ ਹੋਇਆ, ਹਾਲੇ ਤਾਂ ਦੇਰੀ ਲੱਗਣੀ ਆ, ਟਾਈਮ ਲੱਗਣਾ, ਹਾਲੇ ਤਾਂ ਦਾਲ ਧੋ ਕੇ ਪਾਈ ਹੈ ਪਤੀਲੇ ਚ, ਸਹਿਜੇ ਸਹਿਜੇ ਰਿੱਝੇਗੀ ਤੇ ਟਾਈਮ ਦੇ ਨਾਲ ਤਿਆਰ ਹੋਵੇਗੀ।
ਭੋਜਨ ਲਿਓ ਆਨ ਕਰ ਫੇਰ।
ਇੱਕ ਵਾਰੀ ਜਾਓ ਤੁਸੀਂ ਸੱਜੇ ਖੱਬੇ ਤੇ ਠਹਿਰ ਕੇ ਆ ਜਾਓ ਤੇ ਠਹਿਰ ਕੇ ਤੁਹਾਨੂੰ ਭੋਜਨ ਮਿਲ ਜਾਏਗਾ, ਹਾਲੇ ਤਿਆਰ ਨਹੀਂ ਹੈ, ਠਹਿਰ ਕੇ ਲੰਗਰ ਤਿਆਰ ਹੋਵੇਗਾ ਤੇ ਠਹਿਰ ਕੇ ਆ ਕੇ ਛਕ ਲਿਓ।
ਤਿਸ ਤੇ ਸੁਨਤੀ ਸਰ ਕੇ ਗਏ।
ਦੂਜੇ ਲੰਗਰ ਚੋ ਸੁਣ ਕੇ ਮਹਾਰਾਜ ਜੀ ਤੀਜੇ ਲੰਗਰ ਵਿੱਚ ਗਏ।
ਦਿਓ ਆਹਾਰ ਕੋ ਜਾ ਚਿਤ ਪਏ।
ਉੱਥੇ ਵੀ ਜਾ ਕੇ ਮਹਾਰਾਜ ਜੀ ਨੇ ਪ੍ਰਸ਼ਾਦਾ ਮੰਗਿਆ, ਭਾਈ ਪ੍ਰਸ਼ਾਦਾ ਛਕਾਓ, ਭੁੱਖ ਲੱਗੀ ਹੈ।
ਸੋ ਕਹੇ ਪੜਨੋ ਰਿਓ ਆਨੰਦ।
ਅੱਗੋਂ ਕਹਿੰਦੇ ਬਾਬਾ ਜੀ ਠਹਿਰ ਜੋ, ਹਾਲੇ ਆਨੰਦ ਸਾਹਿਬ ਪੜਨਾ। ਆਨੰਦ ਸਾਹਿਬ ਪੜ ਕੇ ਤੇ ਦੇਗ ਤਿਆਰ ਹੁੰਦੀ ਹੈ ਤੇ ਭੋਗ ਲੱਗੇਗਾ, ਫਿਰ ਜਾ ਕੇ ਮਿਲੂ ਪ੍ਰਸ਼ਾਦਾ, ਇਹ ਹਾਲੇ ਆਨੰਦ ਸਾਹਿਬ ਪੜਨਾ ਹੈ।
ਲੀਜੈ ਫਿਰ ਠਹਿਰ ਇੱਕ ਬਿੰਦ।
ਠਹਿਰ ਜਾ ਥੋੜਾ ਸਮਾਂ ਤੇ ਠਹਿਰ ਕੇ ਤੁਹਾਨੂੰ ਖਾਣ ਨੂੰ ਭੋਜਨ ਦਿਆਂਗੇ, ਹਾਲੇ ਆਨੰਦ ਸਾਹਿਬ ਪੜਨਾ, ਹਾਲੇ ਲੰਗਰ ਦਾ ਥਾਲ ਤਿਆਰ ਹੋਇਆ, ਦੇਗ ਤਿਆਰ ਹੋਈ ਹੈ ਤੇ ਆਨੰਦ ਸਾਹਿਬ ਪੜਨਾ ਬਾਕੀ ਆ, ਪੜ ਕੇ ਫਿਰ ਤੁਹਾਨੂੰ ਦੇਵਾਂਗੇ ਲੰਗਰ।
ਪੁਨ ਤਿਸ ਤੇ ਆਗੇ ਚੱਲ ਖਰੇ।
ਮਹਾਰਾਜ ਜੀ ਨੇ ਕੋਈ ਜਵਾਬ ਨਹੀਂ ਦਿੱਤਾ, ਉੱਥੋਂ ਅਗਲੇ ਲੰਗਰ ਵਿੱਚ ਚਲੇ ਗਏ ਜਾ ਖਲੋਤੇ।
ਤਿਸੀ ਪ੍ਰਕਾਰ ਜਾਚਬੋ ਕਰੇ।
ਪਹਿਲੇ ਲੰਗਰਾਂ ਚ ਮੰਗਿਆ, ਏਦਾਂ ਇਸੇ ਲੰਗਰ ਵਿੱਚ ਵੀ ਆ ਕੇ ਮਹਾਰਾਜ ਜੀ ਨੇ ਮੰਗਿਆ, ਭਾਈ ਪ੍ਰਸ਼ਾਦਾ ਛਕਾਓ, ਕੜਾਕਾ ਲੱਗਾ।
ਕਹਿਓ ਬੈਠ ਸੰਗਤ ਨੇ ਆਈ।
ਹੁਣ ਉਹਨਾਂ ਦਾ ਲੰਗਰ ਤਿਆਰ ਸੀ, ਕਹਿੰਦੇ ਹਾਲੇ ਬਹਿ ਜਾ, ਸੰਗਤ ਨਹੀਂ ਆਈ, ਜਦੋਂ ਸੰਗਤ ਆ ਜਾਏਗੀ ਸਾਰੀ ਫਿਰ ਇਕੱਠਿਆਂ ਨੂੰ ਬਿਠਾ ਕੇ ਛਕਾਵਾਂਗੇ। ਤਕਰੀਬਨ ਆਹੀ ਕੁਝ ਹੁਣ ਵੀ ਹੁੰਦਾ ਲੰਗਰਾਂ ਚ, ਕਈ ਥਾਵਾਂ ਤੇ ਲੰਗਰ ਲੱਗੇ ਹੁੰਦੇ, ਜਾਈਏ ਕਹਿੰਦੇ ਹਾਲੇ ਪੱਕਿਆ ਨਹੀਂ ਬਾਬਾ, ਠਹਿਰ ਕੇ ਆਈ, ਜਾਂ ਕਹਿ ਦਿੰਦੇ ਹਾਲੇ ਭੋਗ ਲੱਗਣਾ ਜੀ, ਹਾਲੇ ਆਨੰਦ ਸਾਹਿਬ ਪੜ੍ਹਨਾ ਜੀ, ਹਾਲੇ ਦੀਵਾਨ ਦੀ ਸਮਾਪਤੀ ਹੋਵੇਗੀ, ਭੋਗ ਪਏਗਾ ਫਿਰ ਦਿਆਂਗੇ ਜੀ ਲੰਗਰ। ਹੁਣ ਵੀ ਇਹੀ ਹਾਲਾਤ ਨੇ, ਉਦੋਂ ਵੀ ਸੀਗੇ। ਕੋਈ ਵਿਰਲਾ ਹੀ ਹੋਵੇਗਾ ਜਿਹੜਾ ਭਾਈ ਨੰਦ ਲਾਲ ਸਾਹਿਬ ਵਾਂਗੂ ਖਰਾ ਉਤਰੇ। ਕਹਿਣ ਲੱਗੇ ਮਹਾਰਾਜ ਜੀ ਨੂੰ ਲੰਗਰ ਤਿਆਰ ਚੰਗਾ ਭਲਾ, ਕਹਿੰਦੇ ਹਾਲੇ ਸੰਗਤ ਨਹੀਂ ਆਈ, ਤੈਨੂੰ ਇਕੱਲੇ ਨੂੰ ਹੁਣ ਥੋੜੀ ਵਰਤਾਉਣਾ, ਪਹਿਲਾਂ ਸੰਗਤ ਆ ਜੇ ਸਾਰੀ, ਫਿਰ ਤੁਹਾਨੂੰ ਇਕੱਠਿਆਂ ਨੂੰ ਵਰਤਾਵਾਂਗੇ।
ਮਿਲੀ ਸਕਲ ਪੁਨ ਲੀ ਜੋ ਖਾਈ।
ਜਦੋਂ ਸਾਰੀ ਸੰਗਤ ਮਿਲ ਕੇ ਇਕੱਠੀ ਹੋਵੇਗੀ ਤੇ ਸਾਰਿਆਂ ਵਿੱਚ ਲੰਗਰ ਵਰਤਾਵਾਂਗੇ, ਉਹਨਾਂ ਨਾਲ ਮਿਲ ਕੇ ਤੁਸੀਂ ਵੀ ਛਕ ਲਿਓ।
ਫਿਰੇ ਬਹੁਤ ਥਲ ਹੱਥ ਨਾ ਆਇਓ।
ਮਹਾਰਾਜ ਉੱਥੋਂ ਹੋਰ ਅਗਲੇ ਲੰਗਰ ਚ ਜਿੱਥੇ ਜਾਣ, ਕੋਈ ਕਹੇ ਹਾਲੇ ਭੋਗ ਲੱਗਣਾ, ਕੋਈ ਕਹੇ ਹਾਲੇ ਆਨੰਦ ਸਾਹਿਬ ਪੜ੍ਹਨਾ, ਕੋਈ ਕਹਿੰਦਾ ਹਾਲੇ ਸੰਗਤ ਨਹੀਂ ਆਈ, ਕੋਈ ਕਹਿੰਦਾ ਹਾਲੇ ਪੱਕਿਆ ਕੋਈ ਨਹੀਂ, ਕੋਈ ਕਹਿੰਦਾ ਹਾਲੇ ਦਾਲ ਨੂੰ ਤੜਕਾ ਲੱਗਣਾ, ਸਾਰਿਆਂ ਨੇ ਵੱਖੋ ਵੱਖਰੇ ਬਹਾਨੇ ਲਾਏ। ਮਹਾਰਾਜ ਜੀ ਕਈ ਲੰਗਰਾਂ ਚ ਗਏ, ਜਿੰਨੇ ਲੰਗਰਾਂ ਚ ਗਏ ਉੱਥੋਂ ਤਕਰੀਬਨ ਇਹੀ ਜਵਾਬ ਏਦਾਂ ਦੇ ਹੀ ਮਿਲੇ।
ਦੌਲਤ ਕਰ ਕਰ ਗੁਰਾ ਕੁਲਾਇਓ।
ਮਹਾਰਾਜ ਸੱਚੇ ਪਾਤਸ਼ਾਹ ਕੱਲੇ ਕੱਲੇ ਲੰਗਰ ਵਿੱਚ ਦੌਲਤ ਦਾ ਮਤਲਬ ਵੀ ਜਾ ਰਹੇ ਨੇ। ਮਹਾਰਾਜ ਜੀ ਵੀ ਹੁਣ ਬੀਰ ਰਸ ਵਿੱਚ ਆ ਗਏ, ਸਤਿਗੁਰੂ ਕਲ ਕੀ ਤਾਰ। ਪਾਤਸ਼ਾਹ ਜਿਹੜੇ ਲੰਗਰ ਚ ਜਾਣ, ਕਿਉਂਕਿ ਇਹ ਸਤਿਗੁਰੂ ਜੀ ਤਾਂ ਸਿੱਖ ਰੂਪ ਚ ਗਏ ਆ ਨਾ, ਤੇ ਮਹਾਰਾਜ ਜੀ ਦਾ ਸਿੱਖ ਇੰਨੇ ਲੰਗਰਾਂ ਚ ਜਾਵੇ ਤੇ ਉਹਨੂੰ ਸਾਰੇ ਪਾਸਿਓਂ ਜਵਾਬ ਮਿਲੇ ਤੇ ਮੇਰੇ ਸਾਹਿਬ ਨੂੰ ਰੋਸ ਨਹੀਂ ਸੀ ਆਉਣਾ, ਫਿਰ ਤਾਂ ਸੁਭਾਵਿਕ ਸੀ, ਕਿਉਂਕਿ ਪਾਤਸ਼ਾਹ ਨੂੰ ਇੱਥੇ ਆਪਣੇ ਕਰਕੇ ਨਹੀਂ ਬੀਰ ਰਸ ਆਇਆ, ਇਸ ਕਰਕੇ ਬੀਰ ਰਸ ਆਇਆ ਵੀ ਇਹਨਾਂ ਨੇ ਸਿੱਖ ਨੂੰ ਪਰਤਾਇਆ ਵਾਪਸ। ਕਈਆਂ ਦੇ ਲੰਗਰ ਤਿਆਰ ਵੀ ਸੀ ਪਰ ਉਹਨਾਂ ਨੇ ਛਕਾਇਆ ਨਹੀਂ, ਇਸ ਕਰਕੇ ਵੀ ਸੰਗਤ ਹੋਰ ਆਵੇਗੀ, ਫਿਰ ਇਕੱਠਿਆਂ ਨੂੰ ਛਕਾਵਾਂਗੇ, ਇਕੱਠੀ ਪੰਗਤ ਲਾਵਾਂਗੇ। ਏਦਾਂ ਦੇ ਹਾਲਾਤ ਬਣੇ ਹੁੰਦੇ ਆ। ਇਹ ਨਹੀਂ ਵੀ ਜਿਹੜਾ ਬੈਠ ਗਿਆ ਭਾਈ, ਕਿਸੇ ਨੂੰ ਬਹੁਤੀ ਡਾਢੀ ਭੁੱਖ ਲੱਗੀ ਹੁੰਦੀ, ਜਿੰਨੀ ਭੁੱਖ ਡਾਢੀ ਲੱਗੀ ਹੋਵੇ ਅੱਗੋਂ ਉਹਨੂੰ ਕਹਿ ਦਿਓ ਵੀ ਹਾਲੇ ਠਹਿਰ ਜਾ, ਤੇ ਉਹਦੇ ਅੰਦਰ ਕਿਵੇਂ ਬੀਤਦੀ ਹੈ। ਕਈਆਂ ਕੋਲ ਭੁੱਖ ਨਹੀਂ ਬਰਦਾਸ਼ਤ ਹੁੰਦੀ, ਉਹਨੂੰ ਕਹਿਣਾ ਅਜੇ ਠਹਿਰ ਜਾ, ਹਲੇ ਆਨੰਦ ਸਾਹਿਬ ਪੜ੍ਹਨਾ। ਅਗਲੇ ਨੇ ਕਹਿਣਾ ਖਬਰੇ ਕਦੋਂ ਪੜ੍ਹਨਾ ਆਨੰਦ ਸਾਹਿਬ ਇਹਨਾਂ। ਸਿੱਖ ਦੇ ਅੰਦਰ ਸਤਿਗੁਰੂ ਜੀ ਵਰਤਦੇ ਆ, ਗੁਰਸਿੱਖਾਂ ਅੰਦਰ ਸਤਿਗੁਰ ਵਰਤਦਾ। ਜੇ ਕੋਈ ਸਿੱਖ ਕਿਸੇ ਲੰਗਰ ਵਿੱਚੋਂ ਖਾਲੀ ਪਰਤ ਗਿਆ ਨਾ, ਬਾਣੀ ਬਾਣੇ ਵਾਲਾ, ਉਹਨੇ ਭਾਵੇਂ 50 ਸਾਲ ਹੋ ਗਏ ਨੇ ਲੰਗਰ ਲਾਇਆ ਹੋਇਆ, ਉਹ ਸਾਰਾ ਹੀ ਨਿਸ਼ਫਲ ਚੱਲਿਆ ਜਾਣਾ, ਕਿਸੇ ਲੇਖੇ 'ਚ ਨਹੀਂ ਪੈਣਾ। ਭਾਵੇਂ 50 ਸਾਲ ਪੁਰਾਣਾ ਲੰਗਰ ਲੱਗਾ ਹੋਵੇ, ਉਹਦਾ ਸਾਰੀ ਜ਼ਿੰਦਗੀ ਉਹਦੀ ਲੰਗਰ ਲਾਉਂਦਿਆਂ ਬੀਤ ਗਈ ਹੋਵੇ, ਜੇ ਕਿਤੇ ਲੰਗਰ ਦੇ ਵਿੱਚੋਂ ਕੋਈ ਬਾਣੀ ਪੜ੍ਹਨ ਵਾਲਾ ਗੁਰਸਿੱਖ ਉਹਨੇ ਪ੍ਰਸ਼ਾਦਾ ਮੰਗਿਆ ਅਤੇ ਉਹਨੂੰ ਨਾ ਮਿਲਿਆ, ਖਾਲੀ ਤੋਰਤਾ ਵੀ ਠਹਿਰ ਕੇ ਆਈ, ਉਹਦੀ ਸਾਰੀ ਸੇਵਾ ਘੁਰਲ ਹੋ ਜਾਣੀ ਹੈ, ਕਿਸੇ ਲੇਖੇ 'ਚ ਨਹੀਂ ਲੱਗਣੀ। ਇਹ ਗੱਲ ਚੇਤੇ ਰੱਖਣੀ ਚਾਹੀਏ ਲੰਗਰ ਲਾਉਣ ਵਾਲਿਆਂ ਨੂੰ, ਲੰਗਰ ਵਰਤਾਉਣ ਵਾਲਿਆਂ ਨੂੰ। ਗੱਲ ਅੱਗੇ ਕਥਾ ਆ ਰਹੀ ਹੈ, ਕੋਈ ਤਰੀਕਾ ਵੀ ਹੁੰਦਾ ਕਿਸੇ ਦੇ ਨਾਲ, ਜੇ ਲੰਗਰ ਨਹੀਂ ਤਿਆਰ ਤਾਂ ਉਹਦੇ ਨਾਲ ਗੱਲ ਕਿਵੇਂ ਕਰਨੀ ਹੈ। ਇਹ ਥੋੜ੍ਹੀ ਟਰਕਾ ਕੇ ਠਹਿਰ ਕੇ ਆਈ, ਬਾਬਾ ਹਲੇ ਲੰਗਰ ਨਹੀਂ ਤਿਆਰ ਹੋਇਆ, ਹਾਲੇ ਆਨੰਦ ਸਾਹਿਬ ਪੜ੍ਹਨਾ, ਹਾਲੇ ਭੋਗ ਲੱਗਣਾ, ਹਾਲੇ ਅਰਦਾਸ ਹੋਣੀ ਹੈ, ਕੋਈ ਤਰੀਕਾ ਹੁੰਦਾ। ਉਹ ਅੱਗੇ ਤਰੀਕਾ ਭਾਈ ਆਨੰਦ ਲਾਲ ਸਾਹਿਬ ਨੇ ਵਰਤਿਆ, ਉਹ ਅੱਗੇ ਕਥਾ ਆ ਰਹੀ ਹੈ। ਸਤਿਗੁਰੂ ਜੀ ਹੁਣ ਇਸ ਵੇਲੇ ਬੀ ਰਸ ਵਿੱਚ ਆ ਗਏ।
ਉਪਜਿਓ ਕ੍ਰੋਧ ਜੋ ਫਿਰੇ ਵਿਸਾਲ,
ਮਹਾਰਾਜ ਕਈ ਲੰਗਰਾਂ ਚ ਫਿਰੇ, ਕਿਤੋਂ ਵੀ ਲੰਗਰ ਨਹੀਂ ਮਿਲਿਆ, ਤੇ ਮਹਾਰਾਜ ਜੀ ਬੀ ਰਸ ਵਿੱਚ ਆਏ।
ਚੱਲ ਆਏ ਪੁਨ ਜੈ ਨੰਦ ਲਾਲ,
ਚਲਦਿਆਂ ਚਲਦਿਆਂ ਸਤਿਗੁਰੂ ਜੀ ਉਸ ਜਗ੍ਹਾ ਤੇ ਆਏ ਜਿੱਥੇ ਪਿਆਰੇ ਭਾਈ ਨੰਦ ਲਾਲ ਸਾਹਿਬ ਜੀ ਨੇ ਲੰਗਰ ਲਾਇਆ ਹੋਇਆ ਸੀ। ਉਹ ਲੰਗਰ ਕਿਹੜੀ ਜਗ੍ਹਾ ਤੇ ਲੱਗਾ ਸੀ? ਸ੍ਰੀ ਅਨੰਦਪੁਰ ਸਾਹਿਬ, ਉਹ ਜਗ੍ਹਾ ਹੁਣ ਵੀ ਹੈ। ਕਿਲ੍ਹਾ ਆਨੰਦਗੜ੍ਹ ਸਾਹਿਬ ਤੋਂ ਥੱਲੜੇ ਪਾਸੇ ਇੱਕ ਪਵਿੱਤਰ ਸਥਾਨ ਹੈ ਸ਼ਹੀਦਾਂ ਦਾ, ਜਿੱਥੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਸਿੰਘ ਸ਼ਹੀਦ ਹੁੰਦੇ ਅਤੇ ਉਹਨਾਂ ਦਾ ਸੰਸਕਾਰ ਕਰਦੇ, ਅਤੇ ਦੁਪਹਿਰ ਦਾ ਸਮਾਂ ਸਤਿਗੁਰੂ ਜੀ ਉਸ ਬਾਗ ਵਿੱਚ ਕੱਟਿਆ ਕਰਦੇ ਸਨ। ਉਸ ਪਵਿੱਤਰ ਸਥਾਨ ਦਾ ਨਾਮ ਹੈ ਗੁਰਦੁਆਰਾ ਸ਼ਹੀਦੀ ਬਾਗ। ਬੜਾ ਸੁੰਦਰ ਦਰਬਾਰ, ਆਲੀਸ਼ਾਨ ਦਰਬਾਰ ਬਣਿਆ ਹੋਇਆ। ਉਸ ਸਥਾਨ ਦੇ ਮੁੱਖ ਪ੍ਰਬੰਧਕ ਮਹਾਂਪੁਰਖ ਸੰਤ ਗੁਰਦੇਵ ਸਿੰਘ ਜੀ ਹਨ, ਔਰ ਉਹ ਬੜੇ ਪ੍ਰੇਮ ਨਾਲ ਉਸ ਪਾਵਨ ਸਥਾਨ ਦੀ ਸੇਵਾ ਕਰਾਉਂਦੇ, ਕਿਤੇ ਉਗਰਾਹੀ ਨਹੀਂ ਕਰਦੇ। ਪਰ ਉੱਥੇ ਜੋ ਹਾਜ਼ਰ ਹੋਇਆ ਉਹਦੇ ਨਾਲ ਬੜਾ ਸੁੰਦਰ ਦਰਬਾਰ ਸਤਿਗੁਰਾਂ ਦਾ ਬਣਾਇਆ ਹੋਇਆ, ਦਰਸ਼ਨ ਕਰਨ ਯੋਗ ਸਥਾਨ ਹੈ। ਉੱਥੇ ਜਿਹੜਾ ਲੰਗਰ ਚੱਲਦਾ ਹੈ, ਇਹ ਉਹੀ ਲੰਗਰ ਹੈ ਜਿਹੜਾ ਭਾਈ ਸਾਹਿਬ ਭਾਈ ਆਨੰਦ ਲਾਲ ਸਾਹਿਬ ਜੀ ਨੇ ਲਾਇਆ ਹੋਇਆ ਅਤੇ ਕਲਗੀਧਰ ਜੀ ਨੇ ਪਾਸ ਕੀਤਾ ਸੀ। ਹੁਣ ਵੀ ਉੱਥੇ ਉਸ ਲੰਗਰ ਦੀ ਵਿਸ਼ੇਸ਼ਤਾ ਹੈ, ਕੋਈ ਚੀਜ਼ ਬਾਹਰੋਂ ਬਾਜ਼ਾਰ 'ਚੋਂ ਖਰੀਦ ਕੇ ਨਹੀਂ ਉੱਥੇ ਵਰਤੀ ਜਾਂਦੀ। ਘਿਓ ਉੱਥੇ ਘਰ ਦਾ, ਗੁੜ ਘਰ ਦਾ, ਆਟਾ ਆਪਣਾ ਪੀਸਣਾ, ਚੱਕੀਆਂ ਲਾਈਆਂ ਹੋਈਆਂ, ਜਿੰਨੀਆਂ ਸਬਜ਼ੀਆਂ ਭਾਜੀਆਂ ਆਪਣੀਆਂ ਉਗਾਉਣੀਆਂ ਅਤੇ ਆਪਣੀਆਂ, ਕੇਵਲ ਇੱਕ ਲੂਣ ਜਿਹੜਾ ਹੈ ਉਹ ਉਹਨਾਂ ਨੂੰ ਖਰੀਦਣਾ ਪੈਂਦਾ, ਬਾਕੀ ਤਕਰੀਬਨ ਹਰ ਸ਼ੈ ਉਹਨਾਂ ਦੇ ਪਾਵਨ ਸਥਾਨ 'ਤੇ ਤਿਆਰ ਹੁੰਦੀ ਅਤੇ ਉਹਦਾ ਸਰਬਲੋਹ ਦੇ ਬਾਟਿਆਂ ਵਿੱਚ ਵਿਵੇਕ ਦਾ ਲੰਗਰ ਤਿਆਰ ਹੁੰਦਾ ਅਤੇ ਬੜਾ ਅੰਮ੍ਰਿਤ ਰੂਪ ਲੰਗਰ ਤਿਆਰ ਹੁੰਦਾ। ਉਹ ਭਾਈ ਆਨੰਦ ਲਾਲ ਸਾਹਿਬ ਜੀ ਦਾ ਲੰਗਰ ਹੈ। ਕਲਗੀਆਂ ਵਾਲੇ ਪਾਤਸ਼ਾਹ ਜੀ ਮਹਾਰਾਜ ਚਲਦੇ ਚਲਦੇ ਲੰਗਰਾਂ ਦੇ ਵਿੱਚੋਂ ਵਰਤਦੇ ਵਰਤਦੇ ਭਾਈ ਆਨੰਦ ਲਾਲ ਸਾਹਿਬ ਜੀ ਨੇ ਜਿੱਥੇ ਸ਼ਹੀਦੀ ਬਾਗ ਪਾਵਨ ਸਥਾਨ 'ਤੇ ਲੰਗਰ ਲਾਇਆ ਹੋਇਆ ਸੀ, ਉਸ ਜਗ੍ਹਾ ਤੇ ਚੱਲ ਕੇ ਆਏ।
ਸਿੱਖ ਸਰੂਪ ਦੇਖ ਕਰ ਪਾਈ,
ਮਹਾਰਾਜ ਭਾਈ ਆਨੰਦ ਲਾਲ ਸਾਹਿਬ ਨੇ ਵੇਖਿਆ ਵੀ ਕੋਈ ਗੁਰਸਿੱਖ ਆਇਆ, ਪਛਾਣ ਚ ਤਾਂ ਆ ਨਹੀਂ ਰਹੇ ਸਤਿਗੁਰੂ ਜੀ, ਮਹਾਰਾਜ ਜੀ ਨੇ ਭੇਸ ਬਦਲਾਇਆ ਹੋਇਆ ਸੀ। ਭਾਈ ਆਨੰਦ ਲਾਲ ਸਾਹਿਬ ਜੀ ਨੇ ਵੇਖਿਆ ਵੀ ਗੁਰੂ ਕਾ ਸਿੱਖ ਹੈ, ਕੋਈ ਕੌਣ ਹੈ, ਉਹ ਬਾਅਦ ਦੀਆਂ ਗੱਲਾਂ ਨੇ, ਉਹਦਾ ਨਾਂ ਕੀ ਹੈ, ਉਹਦਾ ਸਟੇਟਸ ਕੀ ਹੈ, ਉਹਦਾ ਰੁਤਬਾ ਕੀ ਹੈ, ਉਹ ਬਾਅਦ ਦੀਆਂ ਗੱਲਾਂ ਨੇ। ਸਭ ਤੋਂ ਪਹਿਲੀ ਪਹਿਚਾਣ ਹੈ ਗੁਰਸਿੱਖ ਦੀ ਕਿ ਉਹ ਗੁਰਸਿੱਖ ਹੈ। ਮੈਂ ਇੱਕ ਬਚਨ ਕਹਾਂਗਾ, ਉਹਦੇ ਨਾਲ ਇਹ ਗੱਲ ਸਪਸ਼ਟ ਹੋਵੇਗੀ। ਗੁਰੂ ਖਾਲਸੇ ਪੰਥ ਦੇ ਇੱਕ ਮਹਾਨ ਵਿਦਵਾਨ ਮਹਾਂਪੁਰਖ ਹੋਏ ਨਿਹੰਗ ਸਿੰਘ ਅਕਾਲੀ ਕੌਰ ਸਿੰਘ ਜੀ, ਜਿਨ੍ਹਾਂ ਦਾ ਅੰਤਿਮ ਸੰਸਕਾਰ ਇੱਥੇ ਦੁੱਖ ਨਿਵਾਰਨ ਸਾਹਿਬ ਦੇ ਕੰਪਲੈਕਸ ਵਿੱਚ ਹੋਇਆ ਸੀ। ਅਕਾਲੀ ਕੌਰ ਸਿੰਘ ਜੀ ਨਿਹੰਗ ਸਿੰਘ ਸਨ ਔਰ ਮਹਾਨ ਮਾਰਤੰਡ ਵਿਦਵਾਨ ਸਨ। 20 ਸਾਲਾਂ ਦੀ ਮਿਹਨਤ ਕਰਕੇ ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਤੁਕ ਤਤਕਰਾ ਤਿਆਰ ਕੀਤਾ ਸੀ। ਜਿੰਨੀਆਂ ਉਸ ਸਮੇਂ ਉਹਨਾਂ ਦੇ ਵਰਤਮਾਨ ਦੇ ਸਮੇਂ ਵਿੱਚ ਸਿੱਖਾਂ ਦੀਆਂ ਕੋਈ ਵੱਡੇ ਵੱਡੇ ਮਤੇ ਪਾਸ ਹੁੰਦੇ, ਹਰ ਇੱਕ ਮੀਟਿੰਗ ਦੇ ਵਿੱਚ ਅਕਾਲੀ ਕੌਰ ਸਿੰਘ ਜੀ ਦੀ ਹਾਜ਼ਰੀ ਜ਼ਰੂਰ ਹੁੰਦੀ ਸੀ। ਤੋਂ ਅਕਾਲੀ ਕੌਰ ਸਿੰਘ ਜੀ ਇੱਕ ਦਿਨ ਅੰਮ੍ਰਿਤਸਰ ਸਾਹਿਬ ਡਾਕਟਰ ਭਾਈ ਵੀਰ ਸਿੰਘ ਜੀ ਦਾ ਘਰ ਹੈ ਉਹਨਾਂ ਨੂੰ ਮਿਲਣ ਵਾਸਤੇ ਚਲੇ ਗਏ। ਅਕਾਲੀ ਜੀ ਸਰੀਰ 'ਤੇ ਤਕਰੀਬਨ ਜਿਹੜੀਆਂ ਬੋਰੀਆਂ ਹੁੰਦੀਆਂ ਟਾਟ ਉਹਦਾ ਚੋਲਾ ਬਣਾ ਕੇ ਪਾ ਲੈਂਦੇ, ਸਿਰ ਦੇ ਉੱਤੇ ਦੁਮਾਲਾ ਜਿਹੜਾ ਸੀ ਪੁਰਾਤਨ ਨਿਸ਼ਾਨ ਸਾਹਿਬ ਖੱਦਰ ਦੇ ਹੁੰਦੇ ਸੀ, ਖੱਦਰ ਦੇ ਕੱਪੜੇ ਦਾ ਉਹ ਨਿਸ਼ਾਨ ਸਾਹਿਬ ਦਾ ਸੀਸ 'ਤੇ ਦੁਮਾਲਾ ਅਤੇ ਫਰਲਾ ਹੁੰਦਾ ਸੀ ਸੀਸ 'ਤੇ, ਨਿਹੰਗ ਸਿੰਘ ਸਨ ਅਤੇ ਚਿਹਰਾ ਬੜਾ ਦਗਦਗ ਕਰਦਾ ਅਕਾਲੀ ਜੀ ਦਾ। ਅਤੇ ਭਾਈ ਵੀਰ ਸਿੰਘ ਜੀ ਨੂੰ ਮਿਲਣ ਵਾਸਤੇ ਚਲੇ ਗਏ ਵੀ ਚਲੋ ਭਾਈ ਵੀਰ ਸਿੰਘ ਨੂੰ ਮਿਲ ਚੱਲੀਏ। ਦਰਵਾਜ਼ੇ 'ਤੇ ਸੇਵਾਦਾਰ ਸੀ ਭਾਈ ਵੀਰ ਸਿੰਘ ਜੀ, ਅੰਦਰ ਕੋਈ ਲਿਖਤ ਪੜ੍ਹ ਤੋਂ ਬਹੁਤ ਲਿਖਦੇ ਸੀ ਅਤੇ ਲਿਖ ਰਹੇ ਸਨ ਅਤੇ ਬਿਜ਼ੀ ਸੀ। ਅਤੇ ਅਕਾਲੀ ਜੀ ਨੇ ਉਹ ਸੇਵਾਦਾਰ ਨੂੰ ਕਿਹਾ ਵੀ ਭਾਈ ਵੀਰ ਸਿੰਘ ਨੂੰ ਕਹੋ ਵੀ ਕੋਈ ਨਿਹੰਗ ਸਿੰਘ ਆਇਆ ਅਤੇ ਉਹ ਮਿਲਣਾ ਚਾਹੁੰਦਾ ਭਾਈ ਵੀਰ, ਆਪਣਾ ਨਾਂ ਨਹੀਂ ਦੱਸਿਆ। ਭਾਈ ਵੀਰ ਸਿੰਘ ਨੂੰ ਜਾ ਕੇ ਉਹ ਨੌਕਰ ਨੇ ਦੱਸਿਆ ਵੀ ਭਾਈ ਸਾਹਿਬ ਜੀ ਬਾਹਰ ਇੱਕ ਨਿਹੰਗ ਸਿੰਘ ਆਇਆ, ਉਹ ਮਿਲਣਾ ਚਾਹੁੰਦਾ ਆਪ ਜੀ ਨੂੰ। ਵੀਰ ਸਿੰਘ ਨੇ ਜਵਾਬ ਦਿੱਤਾ ਵੀ ਉਹਨੂੰ ਕਹੋ ਵੀ ਹਾਲੇ ਮੈਂ ਬਿਜ਼ੀ ਹਾਂ, ਲਿਖ ਰਿਹਾ ਵੀ ਠਹਿਰ ਕੇ ਮਿਲਾਂਗੇ, ਸਮਾਂ ਕੋਈ ਨਹੀਂ ਹਾਲੇ। ਭਾਈ ਵੀਰ ਸਿੰਘ ਨੇ ਸੋਚਿਆ ਵੀ ਕੋਈ ਮਸਤਾਨਾ ਦਵਾਨਾ ਨਿਹੰਗ ਸਿੰਘ ਹੋਣਾ ਤੁਰਿਆ ਫਿਰਦਾ ਆ ਗਿਆ ਹੁਣ, ਅਤੇ ਕਹਿਣ ਲੱਗੇ ਵੀ ਉਹਨਾਂ ਨੂੰ ਕਹੋ ਵੀ ਠਹਿਰ ਕੇ ਮਿਲਾਂਗੇ, ਹਾਲੇ ਸਮਾਂ ਕੋਈ। ਅਕਾਲੀ ਜੀ ਉੱਥੋਂ ਵਾਪਸ ਤੁਰ ਪਏ ਪੈਦਲ ਹੀ। ਬਾਅਦ ਵਿੱਚ ਕਿਤੇ ਭਾਈ ਵੀਰ ਸਿੰਘ ਨੂੰ ਖਬਰ ਹੋਈ, ਉਹਨੇ ਸੇਵਾਦਾਰ ਨੇ ਦੱਸਿਆ ਵੀ ਮੈਨੂੰ ਇੱਦਾਂ ਜਾਪਦਾ ਵੀ ਕੌਰ ਸਿੰਘ ਸੀ। ਭਾਈ ਵੀਰ ਸਿੰਘ ਜੀ ਪਿੱਛੇ ਪਿੱਛੇ ਦੌੜੇ, ਰਸਤੇ 'ਚ ਜਾ ਕੇ ਅਕਾਲੀ ਕੌਰ ਸਿੰਘ ਜੀ ਨੂੰ ਬੇਨਤੀ ਕੀਤੀ, ਅਕਾਲੀ ਜੀ ਮਾਫ਼ੀ ਚਾਹੁੰਦਾ ਵੀ ਤੁਸੀਂ ਆਪਣਾ ਨਾਂ ਨਹੀਂ ਦੱਸਿਆ ਅਤੇ ਮੈਂ ਤੁਹਾਨੂੰ ਮਿਲਣ ਵਾਸਤੇ ਟਾਲਾ ਵੱਟ ਲਿਆ। ਅਤੇ ਅਕਾਲੀ ਜੀ ਚਲੋ ਘਰ ਚਲੋ ਜਲ ਪਾਣੀ ਛਕੀਏ। ਅਕਾਲੀ ਕੌਰ ਸਿੰਘ ਨੇ ਜਵਾਬ ਦਿੱਤਾ ਸੀ ਵੀਰ ਸਿੰਘ, ਜਿਹਦੇ ਕੋਲ ਇੱਕ ਸਿੰਘ ਵਾਸਤੇ ਸਮਾਂ ਨਹੀਂ, ਅਕਾਲੀ ਕੌਰ ਸਿੰਘ ਕੋਲ ਉਹਦੇ ਵਾਸਤੇ ਸਮਾਂ ਨਹੀਂ, ਮੈਂ ਹੁਣ ਤੇਰੇ ਨਾਲ। ਭਾਈ ਵੀਰ ਸਿੰਘ ਜੀ ਨੂੰ ਇਸ ਗੱਲ ਦਾ ਸਾਰੀ ਜ਼ਿੰਦਗੀ ਪਛਤਾਵਾ ਰਿਹਾ ਕਿ ਅਕਾਲੀ ਜੀ ਮੇਰੇ ਘਰੋਂ ਦਰਵਾਜ਼ੇ ਤੋਂ ਵਾਪਸ ਪਰਤ ਗਏ। ਨਾਂ ਕੀ ਹੈ, ਕੌਣ ਹੈ, ਉਹਦੀ ਵਿਸ਼ੇਸ਼ਤਾ ਕੀ ਹੈ, ਰੁਤਬਾ ਕੀ ਹੈ, ਇਹ ਬਾਅਦ ਦੀਆਂ ਗੱਲਾਂ ਨੇ, ਸਭ ਤੋਂ ਪਹਿਲਾਂ ਉਹ ਸਿੰਘ ਹੈ, ਇੰਨਾ ਹੀ ਕਾਫ਼ੀ। ਭਾਈ ਨੰਦ ਲਾਲ ਸਾਹਿਬ ਨੇ ਵੇਖਿਆ ਕਿ ਕੋਈ ਸਿੱਖ ਹੈ, ਇਹ ਨਹੀਂ ਜਾਣਿਆ ਕੌਣ ਹੈ ਕਿੱਥੋਂ ਆਇਆ, ਵੇਖਿਆ ਵੀ ਬਾਣੀ ਵਾਲਾ ਸਿੱਖ ਹੈ, ਬਾਣਾ ਪਾਇਆ ਹੋਇਆ ਸਿੰਘ ਹੈ ਤਿਆਰ ਬਰ ਤਿਆਰ। ਭਾਈ ਨੰਦ ਲਾਲ ਸਾਹਿਬ ਜੀ ਨੇ ਕਲਗੀਧਰ ਜੀ ਨੂੰ ਸਿੱਖ ਦੇ ਰੂਪ ਵਿੱਚ ਵੇਖਿਆ।
ਨਿਕਟ ਹੋਏ ਕਰ ਗਰੀਬ ਨਿਵਾਈ,
ਆ ਕੇ ਪਹਿਲਾਂ ਸਤਿਕਾਰ ਕੀਤਾ, ਉਹ ਮਹਾਰਾਜ ਜੀ ਜੀ ਆਇਆਂ ਨੂੰ, ਆ ਹੈ ਮਰਿਆਦਾ, ਜਿਹੜਾ ਲੰਗਰ ਲਾਵੇ ਆਈ ਸੰਗਤ ਨੂੰ, ਆਓ ਮਹਾਰਾਜ ਜੀ ਆਇਆਂ ਨੂੰ। ਪਹਿਲਾਂ ਇੱਥੋਂ ਹੀ ਅਗਲੇ ਦੀਆਂ ਆਂਦਰਾਂ ਇੱਥੋਂ ਹੀ ਠੰਡੀਆਂ ਹੋ ਜਾਂਦੀਆਂ, ਜੇ ਆਉਂਦਿਆਂ ਹਾਂ ਵੀ ਕਿੱਧਰ ਮੂੰਹ ਚੁੱਕਿਆ, ਲੰਗਰ ਛਕ ਠਹਿਰ ਕੇ ਆਈ, ਫਿਰ ਉਹਦੀਆਂ ਆਂਦਰਾਂ ਕੀ ਠੰਡੀਆਂ ਹੋਣੀਆਂ। ਭਾਈ ਸਾਹਿਬ ਨੇ ਵੇਖਿਆ ਵੀ ਪਛਾਣੇ ਨਹੀਂ ਗਏ ਵੀ ਸਤਿਗੁਰੂ ਜੀ ਨੇ, ਵੇਖਿਆ ਵੀ ਸਿੱਖ ਹੈ, ਬਸ ਇੰਨਾ ਪਤਾ ਵੀ ਸਿੱਖ ਹੈ। ਭਾਈ ਸਾਹਿਬ ਨੇ ਹੱਥ ਜੋੜੇ, ਸੀਸ ਝੁਕਾਇਆ ਅਤੇ ਆਖਿਆ ਆਓ ਮਹਾਰਾਜ ਜੀ ਆਇਆਂ ਨੂੰ। ਹਾਂਜੀ,
ਬੂਝਿਓ ਕਿਸ ਕਾਰਜ ਕੋ ਆਏ,
ਭਾਈ ਸਾਹਿਬ ਨੇ ਪੁੱਛਿਆ, ਹਾਂ ਮਹਾਰਾਜ ਜੀ ਕੀ ਸੇਵਾ ਕਰੀਏ। ਭਾਈ ਨੰਦ ਲਾਲ ਸਾਹਿਬ ਨੇ ਕਲਗੀਧਰ ਜੀ ਨੂੰ ਪੁੱਛਿਆ, ਹਾਂ ਮਹਾਰਾਜ ਦੱਸੋ ਕੀ ਸੇਵਾ ਕਰੀਏ।
ਗੁਰ ਬਚ ਕੇ ਉਹ ਛੋਦਾ ਅਕੁਲਾਏ,
ਪਾਤਸ਼ਾਹ ਬੋਲੇ, ਕਹਿਣ ਲੱਗੇ ਭਾਈ ਸਾਹਿਬ ਭੁੱਖ ਲੱਗੀ ਬੜੀ ਡਾਢੀ ਤੇ ਭੁੱਖ ਨੇ ਬੜਾ ਵਿਆਕੁਲ ਕੀਤਾ ਹੋਇਆ।
ਸੁਨਤ ਗਏ ਉਹ ਲੰਗਰ ਮੈਂ ਤਾਏ,
ਭਾਈ ਸਾਹਿਬ ਨੇ ਅੱਗੋਂ ਕੋਈ ਜਵਾਬ ਨਹੀਂ ਦਿੱਤਾ ਦੂਜਿਆਂ ਵਾਂਗੂ ਵੀ ਲੰਗਰ ਤਿਆਰ ਕੋਈ ਨਹੀਂ, ਹਲੇ ਠਹਿਰ ਕੇ ਆਈ, ਕਹਿੰਦੇ ਬੈਠੋ ਮਹਾਰਾਜ ਸਤ ਬਚਨ। ਗਏ ਲੰਗਰ ਜਿੱਥੇ ਉਹਨਾਂ ਨੇ ਲੰਗਰ ਬਣਦਾ ਸੀ, ਵਰਤਦਾ ਸੀ, ਪੱਕਦਾ ਸੀ, ਭਾਈ ਸਾਹਿਬ ਉੱਥੇ ਗਏ ਛੇਤੀ ਨਾਲ।
ਭੋਜਨ ਮਾਤਰ ਸੋ ਲੀਨ ਉਚਾਏ,
ਜਿਹੜਾ ਉੱਥੇ ਭੋਜਨ ਸੀ ਹਲੇ ਬਣਿਆ ਨਹੀਂ ਸੀ, ਕੱਚਾ ਹੀ ਸੀ, ਆਟਾ ਗੁੰਨਿਆ ਹੋਇਆ ਸੀ, ਦਾਲ ਭਿੱਜੀ ਹੋਈ ਸੀ, ਹਲੇ ਬਣਾਉਣੀ ਸੀ, ਉਹ ਸਾਰਾ ਲੰਗਰ ਜਿਹੜਾ ਤਿਆਰ ਨਹੀਂ ਸੀ ਹੋਇਆ, ਕੱਚਾ ਸੀ, ਉਹ ਚੁੱਕ ਲਿਆ।
ਗੂੰਦੇ ਉਹ ਆਟਾ ਭੀਗੀ ਦਾਲ,
ਭਿੱਜੀ ਹੋਈ ਦਾਲ ਸੀ ਤੇ ਆਟਾ ਗੁੰਨਿਆ ਹੋਇਆ ਸੀ।
ਲੌਣ ਕੀਲੇ ਸਮਦਾ ਨਾਲ,
ਲੂਣ ਵੀ ਚੁੱਕ ਲਿਆ, ਘਿਓ ਵੀ ਚੁੱਕ ਲਿਆ, ਹਲਦੀ ਵੀ ਚੁੱਕ ਲਈ, ਨਾਲ ਲੱਕੜੀਆਂ ਵੀ ਚੁੱਕ ਲਈਆਂ, ਬਾਲਣ ਵੀ ਲੈ ਲਿਆ। ਹਾਂਜੀ
ਆਨ ਸਿੱਖ ਕੇ ਆਗੇ ਤਰੀ
ਲਿਆ ਕਿਉਂ ਸਿੱਖ ਹੁਣ ਹੈ ਤਾਂ ਕਲਗੀਧਰ ਜੀ ਸੀ ਭਾਈ ਸਾਹਿਬ ਨੂੰ ਤਾਂ ਹੁਣ ਸਿੱਖ ਰੂਪ ਚ ਨਜ਼ਰ ਆ ਰਹੇ ਕਿਉਂਕਿ ਮਹਾਰਾਜ ਜੀ ਬਣ ਕੇ ਹੀ ਓਦਾਂ ਦੇ ਆਏ ਆ ਆਪਣਾ ਆਪ ਪਤਾ ਹੀ ਨਹੀਂ ਪ੍ਰਗਟ ਹੀ ਨਹੀਂ ਕੀਤਾ ਉਹ ਸਾਰੀਆਂ ਚੀਜ਼ਾਂ ਲੱਕੜ ਲੈ ਲਈ ਘਿਓ ਹਲਦੀ ਲੂਣ ਗੁੰਨਿਆ ਹੋਇਆ ਆਟਾ ਭਿੱਜੀ ਹੋਈ ਦਾਲ ਉਹ ਕੱਚਾ ਹੀ ਸਾਰਾ ਕੁਝ ਚੁੱਕ ਕੇ ਤੇ ਕਲਗੀਧਰ ਜੀ ਦੇ ਕੋਲ ਲੈ ਆਏ
ਬੌਰ ਖਰੇ ਹੋਏ ਬੇਨਤੀ ਕਰੀ
ਉਹ ਲਿਆ ਕੇ ਨਾ ਏਦਾਂ ਫਿਰ ਹੱਥ ਜੋੜ ਕੇ ਬੇਨਤੀ ਕੀਤੀ
ਲਿਹੋ ਅਬੇ ਇਹ ਹਾਜ਼ਰ ਆਹੇ
ਕਹਿਣ ਲੱਗੇ ਮਹਾਰਾਜ ਜੀ ਆਹ ਚੀਜ਼ਾਂ ਹਾਜ਼ਰ ਨੇ ਆਪ ਜੀ ਹੁਣੇ ਹੀ ਇਹ ਲੈ ਕੇ ਅੰਗੀਕਾਰ ਕਰ ਲਓ ਆਹ ਕੁਝ ਹਾਜ਼ਰ ਹੈ ਇਸ ਵੇਲੇ ਤੇ ਆਪ ਜੀ ਅੰਗੀਕਾਰ ਕਰ ਲਵੋ
ਅਪਰ ਤਿਆਰ ਹੋਵਤ ਜੇ ਬਾਹੇ
ਤੇ ਜੇ ਮਹਾਰਾਜ ਜੀ ਤੁਸੀਂ ਥੋੜਾ ਸਮਾਂ ਬਹਿ ਜਾਓ ਮੈਂ ਹਾਲੇ ਨਾਲ ਹੀ ਛੇਤੀ ਛੇਤੀ ਤਿਆਰ ਕਰ ਦਿਆਂਗਾ ਵੀ ਜੇ ਤਾਂ ਆਹ ਚੀਜ਼ਾਂ ਨੇ ਵੀ ਤੁਸੀਂ ਆਪ ਤਿਆਰ ਕਰਨਾ ਤੁਹਾਡੀ ਖੁਸ਼ੀ ਵੀ ਜੋ ਹਾਜ਼ਰ ਹੈ ਅਸੀਂ ਤੁਹਾਡੇ ਕੋਲ ਸਾਹਮਣੇ ਰੱਖਤਾ ਤੇ ਜੇ ਮਹਾਰਾਜ ਜੀ ਤੁਸੀਂ ਥੋੜਾ ਜਿਹਾ ਸਮਾਂ ਬਹਿ ਜਾਓ ਤੇ ਮਹਾਰਾਜ ਜੀ ਮੈਂ ਹੁਣੇ ਹੀ ਮਿੰਟਾਂ ਸਕਿੰਟਾਂ 'ਚ ਤਿਆਰ ਕਰ ਦੇਣਾ ਅੱਧੀ ਘੜੀ ਘੜੀ ਵਿੱਚ ਜ਼ਿਆਦਾ ਟਾਈਮ ਨਹੀਂ ਲੱਗਣਾ ਦਾਲ ਭਿੱਜੀ ਆ ਮਹਾਰਾਜ ਹੁਣੇ ਰੱਖ ਕੇ ਤੇ ਰਿੰਨੀ ਜਾਣੀ ਆ ਆਟਾ ਗੁੰਨਿਆ ਹੋਇਆ ਤੇ ਬਾਲਣ ਤਾ ਕੇ ਹੁਣੇ ਪ੍ਰਸ਼ਾਦੇ ਪੱਕ ਜਾਣੇ ਏਦਾਂ ਅਗਲੇ ਨੂੰ ਹੌਸਲਾ ਹੋ ਜਾਂਦਾ ਨਾ ਵੀ ਹੁਣ ਜੇ ਕਹਿੰਦੇ ਵੀ ਮਹਾਰਾਜ ਹਲੇ ਤੇ ਬਣਿਆ ਕੋਈ ਨਹੀਂ ਹਲੇ ਦਾਲ ਭਿੱਜੀ ਆ ਅਗਲੇ ਨੇ ਕਹਿਣਾ ਖਰੇ ਕਿੰਨਾ ਜਿਹਨੂੰ ਹੁਣ ਹੌਸਲਾ ਦੇ ਤਾ ਅਗਲੇ ਨੂੰ ਭੁੱਖ ਲੱਗੀ ਹੈ ਤੇ ਉਹਨੂੰ ਭੁੱਖ ਲੱਗੀ ਹੋਵੇ ਉਹਨੂੰ ਹੌਸਲਾ ਹੀ ਦੇਈਦਾ ਕਿ ਉਹਨੂੰ ਹੋਰ ਟਾਲਾ ਕਰੀਦਾ ਹਲੇ ਟਾਈਮ ਲੱਗਣਾ ਉਹ ਸੋਚੇਗਾ ਉਹ ਮਾਨਸਿਕ ਤੌਰ ਤੇ ਹੁੰਦੀ ਨਾ ਫਿਰ ਉਹਨੂੰ ਭੁੱਖ ਹੋਰ ਵਿਆਪਣ ਲੱਗ ਪੇਗੀ ਸਤਿਗੁਰੂ ਜੀ ਨੂੰ ਭਾਈ ਨੰਦ ਲਾਲ ਸਾਹਿਬ ਜੀ ਕਹਿਣ ਲੱਗੇ ਕਿਉਂਕਿ ਉਹਨਾਂ ਨੂੰ ਤਾਂ ਸਿੱਖ ਹੀ ਨਜ਼ਰ ਆ ਰਹੇ ਨੇ ਗੁਰੂ ਸਾਹਿਬ ਤਾਂ ਨਹੀਂ ਨਾ ਪਤਾ ਵੀ ਸਤਿਗੁਰੂ ਜੀ ਆਪ ਨੇ ਕਹਿੰਦੇ ਮਹਾਰਾਜ ਜੀ ਤੁਸੀਂ ਬਹਿ ਜਾਓ ਤੇ ਮੈਂ ਇਹ ਸਾਰਾ ਪ੍ਰਸ਼ਾਦਾ ਹੁਣੇ ਹੀ ਤਿਆਰ ਕਰ ਦਿੰਦਾ ਛੇਤੀ ਛੇਤੀ
ਅਭਿਲਾਖਤ ਕੀ ਜੇ ਤਜ ਖੇਦ
ਮਹਾਰਾਜ ਜੀ ਜੇ ਤੁਸੀਂ ਅਭਿਲਾਖਾ ਕਰਦੇ ਹੋ ਤੁਸੀਂ ਕੁਝ ਸਮਾਂ ਬੈਠ ਸਕਦੇ ਹੋ ਤੇ ਮੈਂ ਤਿਆਰ ਕਰ ਦਿੰਦਾ ਹਾਂ
ਹਟੇ ਹਰਖ ਤਰ ਗੁਰੂ ਅਭੇਦ
ਮਹਾਰਾਜ ਜੀ ਕਹਿੰਦੇ ਠੀਕ ਹੈ ਭਾਈ ਨੰਦ ਲਾਲ ਸਾਹਿਬ ਤੁਸੀਂ ਤਿਆਰ ਕਰੋ ਪ੍ਰਸ਼ਾਦਾ ਇਹ ਕਹਿ ਕੇ ਨਾ ਮਹਾਰਾਜ ਗੁਰਦੇਵ ਜੀ ਉੱਥੋਂ ਵਾਪਸ ਮੁੜ ਗਏ ਬੜੇ ਖੁਸ਼ ਹੋਏ ਵੀ ਚਲੋ ਬੀਜ ਤਾਂ ਰਹਿ ਗਿਆ ਜੇ ਕਿਤੇ ਇੱਕ ਵੀ ਲੰਗਰ ਪਾਸ ਨਾ ਹੁੰਦਾ ਤੇ ਬੀਜ ਨਹੀਂ ਸੀ ਰਹਿਣਾ ਲੰਗਰਾਂ ਦਾ ਲੰਗਰਾਂ ਦਾ ਬੀਜ ਰੱਖਿਆ ਕਲਗੀਧਰ ਦੇ ਸਮੇਂ ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਜੀ ਜੇ ਕਿਤੇ ਭਾਈ ਨੰਦ ਲਾਲ ਸਾਹਿਬ ਦਾ ਵੀ ਲੰਗਰ ਪਾਸ ਨਾ ਹੁੰਦਾ ਤੇ ਸ਼ਾਇਦ ਗੁਰੂ ਘਰ ਵਿੱਚ ਲੰਗਰਾਂ ਦਾ ਬੀਜ ਨਾ ਰਹਿੰਦਾ ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਲੰਗਰ ਦਾ ਬੀਜ ਰੱਖ ਲਿਆ ਮਹਾਰਾਜ ਬੜੇ ਖੁਸ਼ ਹੋਏ ਤੇ ਖੁਸ਼ ਹੋ ਕੇ ਪਰਤੇ
ਸੋਲੇ ਕਰ ਨਿਜ ਨਿਕਟ ਰਖਾਏ
ਉਹ ਜਿਹੜੀ ਭਿੱਜੀ ਦਾਲ ਤੇ ਆਟਾ ਮਹਾਰਾਜ ਜੀ ਨੇ ਉਹੀ ਰੱਖ ਲਿਆ ਆਪਣੇ ਕੋਲ ਕਹਿੰਦੇ ਲਿਆਓ ਏਦਾਂ ਹੀ ਦੇ ਦਿਓ ਭਾਈ ਸਾਹਿਬ ਨੇ ਲਓ ਮਹਾਰਾਜ ਜੀ ਏਦਾਂ ਹੀ ਲੈ ਜਾਓ ਕਲਗੀਧਰ ਜੀ ਨੇ ਲੈ ਕੇ ਆਪਣੇ ਕੋਲ ਰੱਖ ਲਿਆ
ਸੋ ਸਰੂਪ ਸਤਿਗੁਰ ਪਲਟਾਏ
ਬਹਿ ਗਏ ਜਦੋਂ ਬੈਠੇ ਭਾਈ ਨੰਦ ਲਾਲ ਸਾਹਿਬ ਜੀ ਸਾਹਮਣੇ ਖੜੇ ਨੇ ਗੁਰਦੇਵ ਨੇ ਚਿਹਰੇ ਤੋਂ ਮੁੰਡਾਸਾ ਲਾਇਆ ਤੇ ਇੱਕਦਮ ਭਾਈ ਨੰਦ ਲਾਲ ਸਾਹਿਬ ਨੇ ਵੇਖਿਆ ਵੀ ਇਹ ਤਾਂ ਬਾਜਾਂ ਵਾਲੇ ਸਤਿਗੁਰੂ ਜੀ ਹਨ ਹੱਥ ਜੁੜ ਗਏ ਜ਼ਮੀਨ ਤੇ ਸਿਰ ਧਰ ਕੇ ਮੱਥਾ ਟੇਕਣ ਲੱਗੇ ਕਲਗੀਧਰ ਜੀ ਨੇ ਆਪਣਾ ਰੂਪ ਬਟਾ ਲਿਆ ਸਾਹਮਣੇ ਆ ਗਏ
ਪੈਰੀ ਪੂਖਨ ਬਸਤਰ ਬਿਸਾਲੇ
ਜਿਹੜਾ ਉੱਤੇ ਕੱਪੜਾ ਪਾਇਆ ਸੀ ਨਾ ਪੁਰਾਣਾ ਉਹ ਲਾਹਤਾ ਥੱਲੇ ਮਹਾਰਾਜ ਜੀ ਦੇ ਗਹਿਣੇ ਆ ਭੂਸ਼ਣ ਜਿਵੇਂ ਪਹਿਲੇ ਬਸਤਰ ਸਨ ਗੁਰਦੇਵ ਦੇ ਉਹ ਉਸੇ ਤਰ੍ਹਾਂ ਹੀ ਪ੍ਰਗਟ ਹੋ ਗਏ
ਸਭਾ ਆਨ ਬੈਠੇ ਤਿਸ ਕਾਲ
ਮਹਾਰਾਜ ਜੀ ਨੇ ਉੱਥੇ ਹੀ ਸਭਾ ਲਾ ਲਈ ਸ਼ਹੀਦੀ ਬਾਗ ਹੀ ਦੀਵਾਨ ਲਾ ਲਿਆ ਸੰਗਤ ਆ ਗਈ ਸਾਰੀ ਉੱਥੇ ਸਤਿਗੁਰਾਂ ਨੂੰ ਵੇਖ ਕੇ
ਪੁਨ ਚਰਚਾ ਵਿੱਚ ਸਭਾ ਚਲਾਈ
ਫਿਰ ਸਭਾ ਵਿੱਚ ਚਰਚਾ ਚੱਲੀ ਲੰਗਰਾਂ ਦੀ ਚਰਚਾ ਚੱਲੀ
ਆਪੇ ਆਪਣੀ ਦੇਗ ਬਤਾਈ
ਹੁਣ ਜਿਹੜੇ ਅੱਜ ਆਏ ਲੰਗਰਾਂ ਵਾਲੇ ਸਾਰੇ ਉਹਨਾਂ ਨੇ ਆ ਕੇ ਆਪੋ ਆਪਣੇ ਲੰਗਰਾਂ ਦਾ ਫਿਰ ਚਰਚਾ ਕੀਤੀ ਅੱਜ ਅਸੀਂ ਆਹ ਲੰਗਰ ਲਾਇਆ ਦੂਜੇ ਨੇ ਕਿਹਾ ਜੀ ਆਹ ਲਾਇਆ ਹੈ
ਇਤੋ ਅੰਨ ਲੰਗਰ ਹੋਏ ਤਿਆਰ
ਅੱਜ ਸਾਡੇ ਲੰਗਰ ਵਿੱਚ ਚਾਰ ਮਣ ਆਟਾ ਪੱਕਿਆ ਦੂਜਾ ਕਹਿੰਦਾ ਜੀ ਸਾਡੇ 10 ਮਣ ਆਟਾ ਪੱਕਿਆ
ਸਿੱਖ ਸੰਗਤ ਸਭ ਕਰੇ ਆਹਾਰ
ਬੜੀ ਸਿੱਖ ਸੰਗਤ ਨੇ ਅੱਜ ਸਾਡੇ ਲੰਗਰਾਂ 'ਚ ਲੰਗਰ ਛਕਿਆ ਦੂਜਾ ਕਹਿੰਦਾ ਸਾਡੇ ਤਾਂ 1000 ਬੰਦਾ ਲੰਗਰ ਛੱਕ ਗਿਆ ਹੋਣਾ ਤੀਜਾ ਕਹਿੰਦਾ ਜੀ ਸਾਡੇ ਤਾਂ 2000 ਛੱਕ ਗਿਆ ਹੋਣਾ
ਸੁਣ ਕਲਗੀਧਰ ਸਭ ਬਿਦਤਾਈ
ਜਦੋਂ ਆ ਕੇ ਸਾਰੇ ਫਿਰ ਲੰਗਰਾਂ ਦੀ ਚਰਚਾ ਕਰਨ ਲੱਗੇ ਨਾ ਵੀ ਅਸੀਂ ਲਾਏ ਨੇ ਲੰਗਰ ਹੁਣ ਉਹਨਾਂ ਨੂੰ ਕਿਸੇ ਨੂੰ ਇਹ ਨਹੀਂ ਸੀ ਪਤਾ ਵੀ ਕਲਗੀਧਰ ਜੀ ਸਿੱਖ ਦੇ ਰੂਪ 'ਚ ਗਏ ਸੀ ਲੰਗਰਾਂ 'ਚ। ਮਹਾਰਾਜ ਜੀ ਨੇ ਫਿਰ ਗੱਲ ਪ੍ਰਗਟ ਕੀਤੀ ਉਹਨਾਂ ਸਾਰਿਆਂ ਦੇ ਸਨਮੁਖ।
ਵਿਚਰੇ ਹਮ ਡੇਰਨ ਸਮੁਦਾਈ।
ਮਹਾਰਾਜ ਜੀ ਕਹਿੰਦੇ ਬਈ ਤੁਸੀਂ ਕਹਿੰਦੇ ਹੋ ਅਸੀਂ ਸਿੱਖਾਂ ਨੂੰ ਲੰਗਰ ਛਕਾਉਂਦੇ ਹਾਂ, ਅਸੀਂ ਤਾਂ ਤੁਹਾਡੇ ਸਾਰੇ ਲੰਗਰਾਂ 'ਚ ਫਿਰ ਕੇ ਆਏ, ਅੱਜ ਕੋਈ ਲੰਗਰ ਖਾਲੀ ਨਹੀਂ ਛੱਡਿਆ।
ਕਿਨਹੂੰ ਕਹਿਓ ਕੁਛ ਦੇਰ ਸੁਣਾਵੇਂ।
ਜਿੰਨੇ ਲੰਗਰਾਂ 'ਚ ਜਾ ਕੇ ਅਸੀਂ ਲੰਗਰ ਮੰਗਿਆ ਸਾਰੇ ਕਹਿੰਦੇ ਅਜੇ ਟਾਈਮ ਲੱਗੂ, ਹਾਲੇ ਸਹਿਜ ਕੇ ਠਹਿਰ ਕੇ ਬਣੇਗਾ ਲੰਗਰ, ਹਾਲੇ ਭੋਗ ਲੱਗਣਾ, ਹਾਲੇ ਆਨੰਦ ਸਾਹਿਬ ਪੜ੍ਹਨਾ। ਕਹਿੰਦੇ ਤੁਸੀਂ ਸਾਰਿਆਂ ਨੇ ਸਾਨੂੰ ਟਾਲਾ ਵੱਟਿਆ, ਕਿਸੇ ਨੇ ਲੰਗਰ ਨਹੀਂ ਦਿੱਤਾ।
ਅੰਨ ਸਿੱਧ ਨੇ ਅੰਨ ਤੈ ਲਿਆਵੇ।
ਕਹਿਣ ਲੱਗੇ ਜੀ ਹਾਲੇ ਲੰਗਰ ਤਿਆਰ ਨਹੀਂ ਹੋਇਆ, ਤੁਸੀਂ ਹੋਰ ਪਾਸੇ ਕਿਤੇ ਜਾ ਕੇ ਵੇਖ ਲਓ ਜਾਂ ਠਹਿਰ ਕੇ ਆ ਜਾਇਓ।
ਸਭ ਸਿੱਖਣ ਕੇ ਛੁਦਾ ਜਨਾਈ।
ਅਸੀਂ ਕੱਲੇ ਕੱਲੇ ਲੰਗਰ 'ਚ ਜਾ ਕੇ ਤਰਲੇ ਕੀਤੇ ਵੀ ਸਾਨੂੰ ਭੁੱਖ ਲੱਗੀ ਆ, ਪ੍ਰਸ਼ਾਦਾ ਛਕਾਓ। ਅਸੀਂ ਕੱਲੇ ਕੱਲੇ ਲੰਗਰ 'ਚ ਜਾ ਕੇ ਸਾਰੇ ਪਾਸੇ ਆਪਣੀ ਭੁੱਖ ਜਣਾਈ, ਪਰ ਕਿਸੇ ਨੇ ਸਾਨੂੰ ਪ੍ਰਸ਼ਾਦਾ ਨਹੀਂ ਛਕਾਇਆ।
ਕਿਸ ਕੇ ਬੈਠ ਨਾ ਕੁਛ ਮੁੱਖ ਪਾਈ।
ਕਿਸੇ ਨੇ ਬੈਠਣ ਤੱਕ ਨੂੰ ਨਹੀਂ ਆਖਿਆ ਵੀ ਬੈਠ ਜਾਓ, ਆਓ ਜੀ ਜੀ ਆਇਆਂ ਨੂੰ, ਲੰਗਰ ਤਾਂ ਕਿਤੇ ਦੂਰ ਰਿਹਾ ਛਕਾਣਾ।
ਪੁਨ ਹਮ ਨੰਦ ਲਾਲ ਕੇ ਗਏ।
ਤੁਹਾਡੇ ਸਾਰੇ ਲੰਗਰਾਂ 'ਚੋਂ ਜਦੋਂ ਸਾਨੂੰ ਭੋਜਨ ਨਹੀਂ ਮਿਲਿਆ ਤੇ ਅਸੀਂ ਚੱਲ ਕੇ ਆਪਣੇ ਪਰਮ ਸੇਵਕ ਪਿਆਰੇ ਸੇਵਕ ਭਾਈ ਨੰਦ ਲਾਲ ਜੀ ਦੇ ਲੰਗਰ ਵਿੱਚ ਗਏ।
ਛੋਦਾ ਵਿਸਾਲ ਜਨਾਵਤ ਪਏ।
ਜਦੋਂ ਅਸੀਂ ਭਾਈ ਨੰਦ ਲਾਲ ਜੀ ਨੂੰ ਆਪਣੀ ਭੁੱਖ ਜਣਾਈ, ਇਹਨਾਂ ਨੂੰ ਦੱਸਿਆ ਵੀ ਸਾਨੂੰ ਬਹੁਤ ਡਾਢੀ ਭੁੱਖ ਲੱਗੀ ਤੇ ਵਿਆਕੁਲ ਕਰ ਰਹੀ ਹੈ।
ਸੁਨਤ ਪ੍ਰੇਮ ਕਰ ਲੰਗਰ ਗਏ।
ਸੁਣਦਿਆਂ ਸਾਰ ਭਾਈ ਨੰਦ ਲਾਲ ਜੀ ਜਿੱਥੇ ਲੰਗਰ ਪੱਕਦਾ ਸੀ ਆਪਣੇ ਲੰਗਰ 'ਚ ਗਏ ਕਾਹਲੀ ਨਾਲ।
ਤੈਂਤੇ ਆਣ ਦੇਤ ਇਹ ਪਏ।
ਆ ਵੇਖੋ ਆ ਹੁੰਦੇ ਆ ਲੰਗਰ, ਜੋ ਹਾਜ਼ਰ ਸੀ ਉਸੇ ਵੇਲੇ ਹਾਜ਼ਰ ਕਰ ਦਿੱਤਾ। ਗੁੰਨਿਆ ਆਟਾ, ਆ ਭਿੱਜੀ ਹੋਈ ਦਾਲ, ਘਿਓ, ਲੱਕੜੀਆਂ, ਹਲਦੀ, ਲੂਣ, ਆ ਸਾਰਾ ਕੁਝ ਹਾਜ਼ਰ ਕੀਤਾ। ਭਾਈ ਨੰਦ ਲਾਲ ਦੇ ਲੰਗਰਾਂ ਵਿੱਚੋਂ ਸਾਨੂੰ ਖੈਰ ਪਈ ਆ ਲੰਗਰ ਦੀ।
ਸਭ ਸਿੱਖਣ ਕੋ ਸੋ ਦਿਖ ਲਾਇਓ।
ਮਹਾਰਾਜ ਜੀ ਨੇ ਵਿਖਾਇਆ ਉਹਨਾਂ ਸਾਰਿਆਂ ਨੂੰ, ਕਹਿੰਦੇ ਆ ਪਿਆ ਉਹ ਸਿੱਧਾ, ਜੋ ਹਾਜ਼ਰ ਸੀ ਉਸੇ ਵੇਲੇ ਹਾਜ਼ਰ ਕਰ ਦਿੱਤਾ ਲੰਗਰ ਵਿੱਚੋਂ।
ਇਹੋ ਜੋ ਅੰਨ ਜਾਚ ਕਰ ਲਿਆਇਓ।
ਆ ਜਿਹੜਾ ਲੰਗਰਾਂ ਤੁਹਾਡੇ ਸਾਰਿਆਂ ਵਿੱਚੋਂ ਨਹੀਂ ਮਿਲਿਆ ਸਾਨੂੰ, ਭਾਈ ਨੰਦ ਲਾਲ ਦੇ ਲੰਗਰਾਂ ਵਿੱਚੋਂ, ਅਸੀਂ ਭਾਈ ਨੰਦ ਲਾਲ ਦੇ ਲੰਗਰਾਂ 'ਚੋਂ ਇਹ ਲੰਗਰ ਮੰਗ ਕੇ ਲਿਆਏ ਹਾਂ।
ਨੰਦ ਲਾਲ ਪਾ ਹਮਰੋ ਦਾਤਾ।
ਸਤਨਾਮ ਸ੍ਰੀ
ਵਾਹਿਗੁਰੂ।
ਪਾਤਸ਼ਾਹ ਕਹਿੰਦੇ ਤੁਹਾਡੇ ਸਾਰਿਆਂ ਕੋਲ ਮੌਕਾ ਸੀ ਵੀ ਤੁਸੀਂ ਮੇਰੇ ਦਾਤੇ ਬਣ ਸਕਦੇ, ਮੈਂ ਸਾਰੇ ਜਗਤ ਦਾ ਦਾਤਾ ਹਾਂ, ਪਰ ਤੁਹਾਡੇ ਕੋਲ ਮੌਕਾ ਸੀ ਵੀ ਤੁਸੀਂ ਮੇਰੇ ਦਾਤੇ ਬਣ ਸਕਦੇ, ਪਰ ਤੁਹਾਡੇ ਭਾਗਾਂ 'ਚ ਨਹੀਂ, ਪਰ ਭਾਈ ਨੰਦ ਲਾਲ ਸਾਹਿਬ ਜੀ ਮੇਰੇ ਦਾਤੇ ਬਣ ਗਏ।
ਸਤਿ ਸ੍ਰੀ ਅਕਾਲ।
ਨੰਦ ਲਾਲ ਪਾ ਹਮਰੋ ਦਾਤਾ। ਭਾਈ ਨੰਦ ਲਾਲ ਜੀ ਸਾਡੇ ਦਾਤੇ ਬਣ ਗਏ, ਇਹਨਾਂ ਨੇ ਸਾਨੂੰ ਭੋਜਨ ਦਿੱਤਾ, ਜੋ ਹਾਜ਼ਰ ਸੀ ਉਹ ਦੇ ਦਿੱਤਾ। ਹਾਜ਼ਰ ਦਾ ਵਰਤਾਰਾ ਹੁੰਦਾ ਨਾ, ਜੋ ਹਾਜ਼ਰ ਆ ਉਹ ਵਰਤਾ ਦੇਵੇ, ਲੁਕਾ ਕੇ ਥੋੜੀ ਰੱਖਣਾ। ਲੰਗਰ ਵਿੱਚ ਕੁਝ ਨਾ ਕੁਝ ਤਾਂ ਹੁੰਦਾ ਹੀ ਆ ਨਾ, ਵੀ ਜਾਂ ਭਾਈ ਜੀ ਹਜੇ ਲੰਗਰ ਤਿਆਰ ਹੁੰਦਾ, ਇੰਨੇ ਨੂੰ ਆ ਮਹਾਰਾਜ ਫਲ ਪਏ ਆ, ਜਾਂ ਚੀਜ਼ ਪਈ ਛਕੋ, ਸਮੁੰਦਰ ਪਿਆ, ਦੁੱਧ ਪਿਆ ਛਕੋ। ਪਾਤਸ਼ਾਹ ਕਹਿਣ ਲੱਗੇ ਭਾਈ ਨੰਦ ਲਾਲ ਜੀ ਸਾਡੇ ਦਾਤੇ ਹੋ ਗਏ ਹਨ। ਹਾਂਜੀ।
ਭਗਤ ਪਾਓ ਸੰਤਨ ਮਨ ਰਾਤਾ।
ਪ੍ਰੇਮਾ ਭਗਤੀ ਵਿੱਚ ਇਹਨਾਂ ਦਾ ਮਨ ਰੰਗਿਆ ਹੋਇਆ।
ਛੁਦਤ ਨਾ ਦੇਖ ਸਕੇ ਚਿਰ ਪਾਰੋ।
ਇਹ ਭੁੱਖਾ ਨਹੀਂ ਵੇਖ ਸਕਦੇ ਕਿਸੇ ਨੂੰ, ਲੰਮਾ ਸਮਾਂ ਭੁੱਖਾ ਨਹੀਂ ਵੇਖ ਸਕਦੇ, ਇੰਨੀ ਦਇਆ ਇਹਨਾਂ ਦੇ ਹਿਰਦੇ 'ਚ।
ਦੇਗ ਕਰਤ ਸੋਈ ਮਮ ਪਿਆਰੋ।
ਮੇਰਾ ਪਿਆਰਾ ਉਹੀ ਆ ਲੰਗਰ ਲਾਉਣ ਵਾਲਾ ਜਿਹੜਾ ਕਿਸੇ ਦੀ ਭੁੱਖ ਨੂੰ ਵੇਖ ਕੇ ਸਹਾਰ ਨਾ ਸਕੇ, ਚਾਟੋ ਦੀ ਭੁੱਖ ਨੂੰ ਦੂਰ ਕਰਨ ਦਾ ਪ੍ਰਬੰਧ ਕਰੇ। ਹਾਂਜੀ।
ਸਿੱਖ ਕੋ ਦੇਖੇ ਛੁਦਾ ਬਿਸਾਲਾ।
ਜਦੋਂ ਕਿਸੇ ਸਿੱਖ ਨੂੰ ਭੁੱਖਾ ਵੇਖੇ, ਕਿ ਕੋਈ ਗੁਰੂ ਕਾ ਸਿੱਖ ਆਪ ਕਵੇ ਵੀ ਮੈਨੂੰ ਭੁੱਖ ਹੈ,
ਤਿਸੇ ਬਤਾਵੇ ਨੈ ਚਿਰ ਕਾਲਾ।
ਇਹ ਥੋੜੀ ਕਹੀਦਾ ਵੀ ਟਾਈਮ ਲੱਗੇਗਾ, ਹਾਲੇ ਚਿਰ ਕਾਲ ਲੱਗੇਗਾ, ਉਹਨੂੰ ਇਹ ਜਵਾਬ ਥੋੜੀ ਦੇਈਦਾ। ਕੋਈ ਸਿੱਖ ਕਹੇ ਜੀ ਬਹੁਤੀ ਭੁੱਖ ਲੱਗੀ ਹੈ, ਤੁਸੀਂ ਅੱਗੋਂ ਉਹਨੂੰ ਹੌਸਲਾ ਦੇਣਾ ਕਿ ਉਹਨੂੰ ਕਹਿਣਾ ਵੀ ਹਾਲੇ ਨਹੀਂ ਮਿਲਣੇ, ਹਾਲੇ ਠਹਿਰ ਜਾ, ਹਾਲੇ ਤਿਆਰ ਹੋਣਾ। ਕਹਿੰਦੇ ਇਹ ਬਚਨ ਨਾ ਕਰੇ।
ਜਿਉਂ ਕਿਉਂ ਕਰ ਪੇਖਨ ਕੋ ਕਰੇ।
ਕਿਵੇਂ ਕਿਵੇਂ ਕਰਕੇ ਉਹਨਾਂ ਨੂੰ ਭੁੱਖੇ। ਹਾਂ ਉਹ ਮਹਾਰਾਜ ਬੈਠੋ, ਹੁਣੇ ਤਿਆਰ ਹੋ ਜਾਂਦਾ ਜੀ, ਹੁਣੇ ਕਰਦੇ ਹਾਂ ਜੀ, ਬਸ ਤਿਆਰ ਹੋ ਗਿਆ, ਬਸ ਆ ਰਿਹਾ ਲੰਗਰ, ਹੌਸਲਾ ਦੇ ਕੇ ਉਹਨੂੰ ਬਿਠਾ ਲਵੇ।
ਸੋ ਸਿੱਖ ਮੋਏ ਪ੍ਰਸੰਨਤਾ ਤਰੇ,
ਜਿਹੜਾ ਇੱਦਾਂ ਦਾ ਲੰਗਰ ਛਕਾਉਣ ਵਾਲਾ ਸਿੱਖ ਹੈ ਉਹਦੇ ਤੇ ਮੇਰੀ ਪ੍ਰਸੰਨਤਾ ਹੁੰਦੀ ਹੈ।
ਅੰਨ ਦਾਨ ਸਮ ਨਾਹੀ ਨਿਅੰਨ,
ਅੰਨ ਦਾਨ ਵਰਗਾ ਦੁਨੀਆਂ ਚ ਕੋਈ ਦਾਨ ਨਹੀਂ।
ਸ਼ੁੱਧਤ ਪਿਕਤ ਛੁਦਤ ਪਿਕਤ ਈ ਦੇ ਨਰ ਤਨ,
ਕਿਸੇ ਨੂੰ ਭੁੱਖਾ ਵੇਖ ਕੇ ਉਹਨੂੰ ਭੋਜਨ ਛਕਾ ਦੇਣਾ ਇਹਦੇ ਵਰਗਾ ਦਾਨ ਕੋਈ ਨੀ। ਅੰਨ ਦਾਨ ਦੁਨੀਆਂ ਦੇ ਸਭ ਦਾਨਾਂ ਚੋਂ ਵੱਡਾ ਦਾਨ ਹੈ।
ਅੰਨ ਦਾਨ ਨੇ ਸਮੋ ਵਿਚਾਰੇ,
ਅੰਨ ਦਾਨ ਵੇਲੇ ਸਮਾਂ ਨਾ ਵਿਚਾਰੇ ਵੀ ਟਾਈਮ ਕਿਹੜਾ, ਜਿਹੜੇ ਵੇਲੇ ਮਰਜ਼ੀ ਕੋਈ ਆ ਕੇ ਪ੍ਰਸ਼ਾਦੇ ਦੀ ਮੰਗ ਕਰੇ ਉਹਦੇ ਲਈ ਭੋਜਨ ਦਾ ਪ੍ਰਬੰਧ ਕਰੇ।
ਰਹਿਣ ਕਿਦੋਂ ਦਿਨ ਸਾਂਝ ਸਕਾਰੇ,
ਰਾਤ ਹੈ ਦਿਨ ਹੈ ਸ਼ਾਮ ਹੈ ਸਵੇਰ ਹੈ। ਜੇ ਕਿਸੇ ਗੁਰਸਿੱਖ ਨੇ ਕਹਿਤਾ ਮੈਨੂੰ ਭੁੱਖ ਲੱਗੀ ਆ, ਉਦੋਂ ਇਹ ਨਾ ਵੇਖੇ ਵੀ ਹਾਲੇ ਟਾਈਮ ਨੀ ਪ੍ਰਸ਼ਾਦੇ ਦਾ। ਗ੍ਰਿਸ਼ਤੀ ਦਾ ਵੀ ਇਹ ਧਰਮ ਹੈ ਕਿ ਜੇ ਕਿਸੇ ਗ੍ਰਿਸ਼ਤੀ ਦੇ ਕੋਲ ਕਿਸੇ ਗੁਰਸਿੱਖ ਨੇ ਭੋਜਨ ਦੀ ਮੰਗ ਕੀਤੀ ਟਾਈਮ ਨਾ ਵੇਖੇ, ਉਹਨੂੰ ਉਸੇ ਵੇਲੇ ਭੋਜਨ ਦਾ ਪ੍ਰਬੰਧ ਕਰਕੇ ਛਕਾਵੇ। ਰੋਣਾ ਨਾ ਪੈ ਜੇ ਮਾਈਆਂ ਨੂੰ ਵੀ ਹੁਣ ਅਸੀਂ ਰੋਟੀਆਂ ਪਕਾਈਏ ਇੰਨੀ ਗਰਮੀ ਹੈ। ਖਾਲਸਾ ਜੀ ਭਾਵ ਹੋਵੇ ਹਿਰਦੇ ਵਿੱਚ ਕਿ ਅਸੀਂ ਗੁਰਸਿੱਖਾਂ ਨੂੰ ਭੋਜਨ ਛਕਾਉਣਾ ਹੈ।
ਪੁੰਨਿਓ ਦਰਸ ਆਦ ਜੇ ਪਰਬ,
ਇਹਦੇ ਪੁੰਨਿਆਂ ਦੇ ਦਰਸ਼ ਜਿੰਨੇ ਪਰਬ ਹਨ।
ਨਹਿਨ ਪ੍ਰਤੀਕੇ ਤਿਆਗੇ ਸਰਬ,
ਇਹਦਾ ਉਡੀਕੇ ਵੀ ਮੈਂ ਤਾਂ ਪੁੰਨਿਆਂ ਵਾਲੇ ਦਿਨ ਹੀ ਭੋਜਨ ਛਕਾਉਣਾ, ਮੈਂ ਦਸਵੀਂ ਵਾਲੇ ਦਿਨ ਛਕਾਉਣਾ। ਕਹਿੰਦੇ ਇੱਦਾਂ ਨਾ ਉਡੀਕੇ, ਜਦੋਂ ਕੋਈ ਸਿੱਖ ਆਵੇ ਭੋਜਨ ਦੀ ਮੰਗ ਕਰੇ ਉਹਨੂੰ ਭੋਜਨ ਛਕਾਉਣਾ ਜ਼ਰੂਰੀ ਹੈ।
ਪਾਤਰ ਅਪਾਤਰ ਨਾ ਹੇਰਤ ਕੋਈ,
ਪਾਤਰ ਅਪਾਤਰ ਵੀ ਨਾ ਵੇਖੇ। ਗ੍ਰਿਸ਼ਤੀ ਦੇ ਦਰਵਾਜ਼ੇ ਦੇ ਦੋ ਪ੍ਰਸ਼ਾਦੇ ਕੋਈ ਵੀ ਮੰਗ ਲੈ ਉਹਨੂੰ ਦੋ ਪ੍ਰਸ਼ਾਦੇ ਛਕਾਵੇ, ਭਾਵੇਂ ਸਿੱਖ ਹੋਵੇ ਭਾਵੇਂ ਅਨਮਤੀਆ ਹੋਵੇ।
ਊਚ ਨੀਚ ਕੈ ਸੋ ਨਰ ਹੋਵੇ,
ਭਾਵੇਂ ਉੱਚਾ ਹੋਵੇ ਭਾਵੇਂ ਕੋਈ ਨੀਵਾਂ ਹੋਵੇ।
ਦੇਖਤ ਛੁਦਤ ਅੰਨ ਕੋ ਦੇ,
ਕੋਈ ਭੁੱਖਾ ਨਜ਼ਰ ਆਵੇ ਤੇ ਉਹਨੂੰ ਪ੍ਰਸ਼ਾਦਾ ਛਕਾਵੇ।
ਸਕਲ ਦਾਨ ਤੇ ਫਲ ਅਦਕੇ,
ਸਾਰੇ ਦਾਨਾਂ ਚੋਂ ਸਭ ਤੋਂ ਵੱਡਾ ਫਲ ਹੈ ਇਸ ਦਾਨ ਦਾ, ਅੰਨ ਦਾਨ ਦਾ।
ਮਮ ਸਿੱਖ ਪਿਆਰੋ ਦੇਗ ਜੋ ਕਰੇ,
ਮੇਰੇ ਜਿਹੜੇ ਸਿੱਖ ਲੰਗਰ ਲਾਉਂਦੇ ਹਨ।
ਛੁਦਤ ਨਰਨ ਕੀ ਛੁਦਾ ਸੁਹਰੇ,
ਭੁੱਖਿਆਂ ਦੀ ਭੁੱਖ ਨੂੰ ਦੂਰ ਕਰਨ ਵਾਸਤੇ ਯਤਨ ਕਰਨ।
ਸਭ ਦਾਨਨ ਤੇ ਉੱਤਮ ਦਾਨ,
ਸਾਰੇ ਦਾਨਾਂ ਚੋਂ ਇਹ ਉੱਤਮ ਦਾਨ ਹੈ।
ਜਿਸ ਕੇ ਦੀਏ ਬਚਤ ਹੈ ਪ੍ਰਾਣ,
ਕਿਉਂ ਉੱਤਮ ਹੈ ਕਿਉਂਕਿ ਅੰਨ ਦਾਨ ਨਾਲ ਕਈਆਂ ਦੇ ਪ੍ਰਾਣ ਬਚਦੇ ਆ, ਭੁੱਖ ਨਾਲ ਪ੍ਰਾਣ ਨਿਕਲਦੇ ਜਾਂਦੇ ਆ। ਜਦੋਂ ਭੋਜਨ ਦੇ ਦਿਓ ਅਗਲਿਆਂ ਦੇ ਪ੍ਰਾਣਾਂ ਦੀ, ਹੁਣ ਪ੍ਰਾਣ ਦਾਨ ਹੈ ਅੰਨ ਦਾਨ।
ਜਾਂ ਤੇ ਇਸ ਸਮਾਨ ਨੇ ਆਨ,
ਇਸ ਕਰਕੇ ਦੇ ਸਮਾਨ ਕੋਈ ਦੂਸਰਾ ਦਾਨ ਨਹੀਂ।
ਲਿਓ ਮਹਾਫਲ ਸਿੱਖ ਸੁਜਾਨ,
ਭਾਈ ਨੰਦ ਲਾਲ ਜੀ ਨੇ ਅੱਜ ਉਹ ਵੱਡਾ ਫਲ ਪ੍ਰਾਪਤ ਕਰ ਲਿਆ ਹੈ। ਇਸ ਪ੍ਰਸੰਗ ਨਾਲ ਹੁਣ ਤੁਸੀਂ ਵੀ ਇਹੀ ਖੇਡ ਆਪਣੇ ਅੰਦਰ ਰੱਖਣੀ ਹੈ।
ਸ਼੍ਰੀ ਮੁਖ ਤੇ ਮਹਿਮਾ ਸੁਣ ਐਸੇ,
ਕਲਗੀਧਰ ਜੀ ਦੇ ਮੁਖੋਂ ਲੰਗਰਾਂ ਦੀ ਮਹਿਮਾ ਸੁਣ ਕੇ,
ਭਾਈ ਸੁਚੇਤ ਸਿੱਖ ਜੋ
ਬੈਸੇ, ਸਿੱਖ ਸੀ ਸੁਚੇਤ ਹੋ ਗਏ ਵੀ ਅੱਜ ਸਾਡੇ ਕੋਲ ਏਡੀ ਵੱਡੀ ਗਲਤੀ ਹੋਈ, ਕਲਗੀਧਰ ਜੀ ਨੇ ਆ ਕੇ ਭੋਜਨ ਮੰਗਿਆ ਤੇ ਅਸੀਂ ਗੋਟਾਲਾ ਵੱਟਿਆ।
ਭਾਉ ਭਗਤ ਕੋ ਹਿਰਦੈ ਧਾਰਾ,
ਸੁਚੇਤ ਹੋ ਗਏ ਜਿੰਨੇ ਸਿੱਖ ਸੀ, ਭਾਉ ਭਗਤੀ ਧਾਰਨ ਕਰਕੇ ਲੰਗਰ ਹੋਰ ਪ੍ਰੇਮ ਨਾਲ ਵਰਤਾਉਣ ਲੱਗੇ।
ਚਾਹੇ ਪ੍ਰਸੰਨਤਾ ਗੁਰੂ ਉਦਾਰਾ,
ਕਲਗੀਧਰ ਜੀ ਦੀ ਪ੍ਰਸੰਨਤਾ ਚਾਹੁੰਦੇ ਹਨ।
ਦੇਗ ਬਿਖੈ ਜਬ ਕੋ ਚੱਲਿਆ,
ਜਦੋਂ ਕੋਈ ਲੰਗਰ ਵਿੱਚ ਚੱਲ ਕੇ ਆਉਂਦਾ,
ਬਿਨਾਂ ਦੇਰ ਤਤਕਾਲ ਛਕਾਵੇ,
ਬਿਨਾਂ ਦੇਰ ਤੋਂ ਤਾਤਕਾਲ ਉਹਨਾਂ ਨੂੰ ਲੰਗਰ ਛਕਾਇਆ ਜਾਂਦਾ।
ਛੁਦਤ ਨਰੇ ਪਰਨ ਕੋ ਤਾਰਾ,
ਜਿੰਨੇ ਲੰਗਰ ਲਾਉਣ ਵਾਲੇ ਸਿੱਖ ਨੇ ਉਹਨਾਂ ਨੇ ਪ੍ਰਣ ਰੱਖ ਲਿਆ ਵੀ ਸਾਡੇ ਲੰਗਰਾਂ ਵਿੱਚੋਂ ਕੋਈ ਖਾਲੀ ਪੇਟ ਨਾ ਜਾਵੇ।
ਮਹਾਦਾਨ ਕੋ ਸਫਲ ਵਿਚਾਰ,
ਮਹਾਦਾਨ ਨੂੰ ਸਫਲ ਕਰਕੇ ਵਿਚਾਰਿਆ, ਇਉਂ ਪਾਤਸ਼ਾਹ ਜੀ ਨੇ ਸੁਧਾਈ ਕੀਤੀ ਆ ਲੰਗਰਾਂ ਦੀ। ਜਿਹੜੀਆਂ ਕਮੀਆਂ ਸੀ ਉਹ ਸਿੱਖਾਂ ਨੂੰ ਦੱਸ ਕੇ ਦੂਰ ਕੀਤੀਆਂ ਹਨ। ਗਰੀਬ ਨਵਾਜ ਪਾਤਸ਼ਾਹ ਜੀ ਦਾ ਪਾਵਨ ਇਤਿਹਾਸ ਕਥਨ ਕਰਦਿਆਂ, ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ, ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ,
ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ,
ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ,
ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ,
ਮੇਰਾ ਸਿੱਖੀ ਸਿਦਕ ਨਾ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ,
ਸਿੱਖੀ ਸਿਦਕ ਨਾ ਮੇਰਾ ਸਿੱਖੀ ਸਿਦਕ ਨਾ ਜਾਵੇ।
ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ।
ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ।
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ।
ਧੰਨ ਧੰਨ ਭਾਈ ਤਾਰੂ ਸਿੰਘ ਜੀ, ਧੰਨ ਧੰਨ ਭਾਈ ਤਾਰੂ ਸਿੰਘ ਜੀ,
ਧੰਨ ਭਾਈ ਤਾਰੂ ਸਿੰਘ ਜੀ, ਧੰਨ ਧੰਨ ਭਾਈ ਤਾਰੂ ਸਿੰਘ ਜੀ,
ਧੰਨ ਧੰਨ ਭਾਈ ਤਾਰੂ ਸਿੰਘ ਜੀ, ਧੰਨ ਧੰਨ ਭਾਈ ਤਾਰੂ ਸਿੰਘ ਜੀ,
ਧੰਨ ਭਾਈ ਤਾਰੂ ਸਿੰਘ ਜੀ, ਧੰਨ ਧੰਨ ਭਾਈ ਤਾਰੂ ਸਿੰਘ ਜੀ।
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
ਹੇ ਅਚੁੱਤ ਹੇ ਪਾਰ ਬ੍ਰਹਮ
ਅਬਨਾਸੀ ਅਗਨਾਸ,
ਹੇ ਪੂਰਨ ਹੇ ਸਰਬਮ
ਦੁਖ ਪੰਜਨ ਗੁਣ ਤਾਸ,
ਹੇ ਸੰਗੀ ਹੇ ਨਿਰੰਕਾਰ,
ਹੇ ਨਿਰਗੁਣ ਸਭ ਟੇਕ,
ਹੇ ਗੋਬਿੰਦ ਹੇ ਗੁਣ ਨਿਧਾਨ,
ਜਾ ਕੇ ਸਦਾ ਬਵੇਕ,
ਹੇ ਅਪਰੰਪਰ ਹਰ ਹਰੇ,
ਹੈ ਪੀ ਹੋਵਣ ਹਾਰੇ,
ਸੰਤ ਕੈ ਸਦਾ ਸੰਗ,
ਧਾਰਾ ਆਧਾਰ,
ਠਾਕੁਰ ਹੋ ਦਾਸ
ਨਿਰਗੁਣ ਗੁਣ ਨਹੀਂ ਕੋਈ,
ਨਾਨਕ ਦੀਜੈ ਨਾਮ ਦਾਨ,
ਰਾਖੋ ਹੀ ਐ ਪਰੋਈ,
ਆਏ ਪ੍ਰਭ ਸ਼ਰਣਾਗਤੀ,
ਕਿਰਪਾ ਨਿਧ ਦਿਆਲ,
ਇਕ ਅੱਖਰ ਹਰ ਮਨ ਬਸਤ,
ਨਾਨਕ ਓਤ ਨਿਹਾਲ,
ਵਾਹਿਗੁਰੂ ਨਾਮ ਜਹਾਜ ਹੈ,
ਚੜੇ ਸੋ ਤੇਰੇ ਪਾਰ,
ਜੋ ਸ਼ਰਧਾ ਕਰ ਸੇਵੰਦ,
ਪਾਰੇ ਉਤਾਰਨ ਹਾਰ,
ਵਾਹਿਗੁਰੂ ਨਾਮ ਜਹਾਜ ਹੈ,
ਚੜੇ ਸੋ ਤੇਰੇ ਪਾਰ,
ਜੋ ਸ਼ਰਧਾ ਕਰ ਸੇਵੰਦ,
ਪਾਰੇ ਉਤਾਰਨ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।